ਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਦੰਡਾਤ ਵੰਦਨੀ ਅਨੁਕਵਾਰ ਸਰਬ ਕਰਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਘਰ ਮਤ ਫਿਰਤ ਫਿਰਤ ਪ੍ਰਭ ਆਇਆ ਮਰਿਆ ਤਾਉ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜੈਸਾ ਮਾਰ ਕਮਾਈ ਸਮਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਚਿਰਕੈ ਬਹੁ ਪਾਤੀ ਮੋਹਨ ਪਿਤਾ ਕਰ ਲਾਵੈ ਪਿਛਲੇ ਆਪਣ ਬਖਸ਼ ਦੇ ਪ੍ਰਭ ਆਗੈ ਮਾਰਗ ਪਾਵੈ ਆਵੋ ਗੁਰਾਂ ਦੀ ਬਾਣੀ ਆਵੋ ਸਿੱਖੋ ਬਾਣੀ ਮੰਗਾਲੋ ਤੇਰੀ ਬਾਣੀਆਂ ਮਿਹਰਬਾਣੀ दुर्कर्म होवै। हृदय तिना समाणी पीवो अमृत सदा रहो हर रंग। जपो सारंग पाणी कह नानक सदा गावो। ए सती वाणी गाओ गुरा दी बाणी ਸੰਕੋਚ ਦੇ ਹੋਇਆ ਦੂਰ ਦਰਾਜ ਤੋਂ ਗੁਰੂ ਦਰਬਾਰ ਚ ਪਹੁੰਚੇ ਹੋ ਤੇ ਮਹਾਰਾਜ ਜੀ ਬੜੇ ਹੀ ਪਿਆਰ ਦੇ ਨਾਲ ਆਪਣੱਤ ਦੇ ਨਾਲ ਇੱਕ ਸੱਦਾ ਦਿੰਦੇ ਨੇ ਕਿ ਆਓ ਸਿੱਖ ਸਤਿਗੁਰੂ ਕੇ ਪਿਆਰੇ, ਜਿਹੜੇ ਗੁਰੂ ਦੇ ਪਿਆਰੇ ਸਿੱਖ ਨੇ ਆਓ ਤੇ ਫਿਰ ਕਰੋ ਕੀ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਵਾਨ, ਗੁਰੂ ਦੀ ਬਾਣੀ ਗਾਓ, ਹੋਰ ਬਣਾਈਆਂ ਹੋਈਆਂ ਬਾਣੀਆਂ ਹੋਰ ਬਣਾਈਆਂ ਹੋਈਆਂ ਕਵਿਤਾਵਾਂ ਨਾ ਗਾਓ, ਕਿਉਂਕਿ ਉਹਨਾਂ ਦੇ ਵਿੱਚ ਤੱਤ ਨਹੀਂ ਹੋਇਆ ਕਰਦਾ, ਸੱਤ ਨਹੀਂ ਹੋਇਆ ਕਰਦਾ। ਤੇ ਇਹ ਬਾਣੀ ਜਿਹੜੀ ਹੈ ਜਿਨ ਕੋ ਨਜ਼ਰ ਕਰਮ ਹੋਵੇ, ਜਿਨ੍ਹਾਂ ਦੇ ਉੱਤੇ ਮਿਹਰ ਹੋ ਗਈ, ਬਖਸ਼ਿਸ਼ ਹੋ ਗਈ, ਉਹਨਾਂ ਦੇ ਹਿਰਦੇ ਚ ਵਸੂਗੀ, ਬਾਕੀਆਂ ਦੇ ਮੂੰਹ ਤੇ ਹੀ ਰਹੇਗੀ, ਦਿਮਾਗ ਵਿੱਚ ਰਹੇਗੀ, ਮਨ ਵਿੱਚ ਰਹੇਗੀ, ਬੁੱਧੀ ਵਿੱਚ ਰਹੇਗੀ, ਹਿਰਦੇ ਚ ਨਹੀਂ ਵਸੇਗੀ। ਹਿਰਦੇ ਚ ਸਿਰਫ ਉਹਦੇ ਵਸਦੀ ਹੈ ਜਿਹਦੇ ਉੱਤੇ ਗੁਰੂ ਦੀ ਮਿਹਰ ਹੋ ਜਾਏ, ਬਖਸ਼ਿਸ਼ ਹੋ ਜਾਵੇ। ਕਿਉਂਕਿ ਬਖਸ਼ਿਸ਼ ਇੱਕ ਦਰਜਾ ਹੈ ਸਾਰੇ ਕਰਮ ਧਰਮ ਕਰਮ ਤੋਂ ਬਾਅਦ। ਜਦੋਂ ਆਦਮੀ ਬੇਵਸ ਹੋ ਜਾਂਦਾ, ਕੋਈ ਵਸ ਨਹੀਂ ਚੱਲਦਾ, ਉਸ ਵੇਲੇ ਉਸਨੂੰ ਪਤਾ ਲੱਗਦਾ ਵੀ ਮੈਂ ਤਾਂ ਵਾਹਿਗੁਰੂ ਨੂੰ ਰਜਾ ਨਹੀਂ ਸਕਦਾ, ਕਿਉਂਕਿ ਮੇਰੇ ਵਿੱਚ ਉਹ ਗੁਣ ਨਹੀਂ ਹੈ ਜਿਹਦੇ ਨਾਲ ਉਹ ਰੀਝਦਾ। ਉਸ ਵੇਲੇ ਦਰਵਾਜ਼ੇ ਤੇ ਖੜ ਜਾਂਦਾ ਹੈ, ਬੇਅੰਤ ਸਮਾਧੀਆਂ ਲਾ ਕੇ, ਨਾਮ ਜਪ ਕੇ, ਬਾਣੀਆਂ ਪੜ੍ਹ ਕੇ, ਵੇਦ ਪੜ੍ਹ ਕੇ, ਸ਼ਾਸਤਰ ਪੜ੍ਹ ਕੇ ਇੰਤਜ਼ਾਰ ਕਰਦਾ ਹੈ ਨਦਰ ਦਾ। ਨਦਰ ਇੱਕ ਕ੍ਰਿਸ਼ਮਾ ਹੈ ਵਾਹਿਗੁਰੂ ਜੀ ਦਾ, ਜਿਹਦੇ ਤੇ ਹੁੰਦਾ ਉਹ ਭਾਗਾਂ ਵਾਲਾ ਜੀਵ ਹੈ। ਕਿਵੇਂ ਹੁੰਦਾ ਹੈ ਇਸ ਗੱਲ ਦਾ ਕੋਈ ਮਾਣ ਨਹੀਂ ਕਰ ਸਕਦਾ, ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ, ਕਿਉਂਕਿ ਵਾਹਿਗੁਰੂ ਜੀ ਦੀ ਫਰੀ ਵਿਲ ਹੈ। ਕੋਈ ਮੈਥੇਮੈਟਿਕਸ ਦਾ ਸਵਾਲ ਨਹੀਂ ਹੈ ਵੀ ਜੇ ਇੰਨੀ ਵਾਰੀ ਐਂ ਕਰੋਗੇ ਇਹਦਾ ਰਿਜ਼ਲਟ ਆ ਹੋਏਗਾ। ਇਹ ਰਿਜ਼ਲਟ ਮਾਇਆ ਦੇ ਤਾਂ ਹੁੰਦੇ ਨੇ, ਸਾਇੰਸ ਦੇ ਤਾਂ ਹੁੰਦੇ ਆ, ਵਾਹਿਗੁਰੂ ਜੀ ਨਾਲ ਨਹੀਂ ਇਹ ਸੰਬੰਧ ਰੱਖਦੇ। ਸੋ ਜਿਨ੍ਹਾਂ ਦੇ ਉੱਤੇ ਉਹਦੀ ਨਜ਼ਰ ਹੋ ਜਾਏ, ਬਖਸ਼ਿਸ਼ ਹੋ ਜਾਵੇ, ਉਹਦੇ ਹਿਰਦੇ 'ਚ ਬਾਣੀ ਵਸ ਜਾਇਆ ਕਰਦੀ, ਤੇ ਬਾਣੀ ਫਿਰ ਅੱਖਰ ਨਹੀਂ ਰਹਿੰਦੇ, ਇਹ ਫਿਰ ਅੰਮ੍ਰਿਤ ਦੀ ਧਾਰਾ ਬਣ ਜਾਇਆ ਕਰਦੀ ਹੈ, ਜਿਸ ਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ ਹੈ।
ਮਿੱਠੀ ਅੰਮ੍ਰਿਤ ਤਾਰੇ ਹੈ ਬਾਣੀ Thank you. ਵਾਸਤੇ, ਪੜ੍ਹਨ ਵਾਸਤੇ, ਵਿਚਾਰਨ ਵਾਸਤੇ ਤਾਕੀਦ ਵਾਰ ਵਾਰ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਕਿਉਂਕਿ ਗੁਰੂ ਮਹਾਰਾਜ ਇੱਕ ਭੇਤ ਦੇ ਨਾਲ ਸਾਰਿਆਂ ਦੀ ਸਾਂਝ ਪਾਉਣੀ ਚਾਹੁੰਦੇ ਨੇ, ਇੱਕ ਤਰਹੱਸ ਦੇ ਨਾਲ ਸਾਰਿਆਂ ਦੀ ਸਾਂਝ ਪਾਉਣੀ ਚਾਹੁੰਦੇ ਨੇ। ਉਹ ਹੈ ਕਿ ਤੁਸੀਂ ਬਾਣੀ ਪੜ੍ਹੋ, ਬਾਣੀ ਗਾਵੋ, ਬਾਣੀ ਸੁਣੋ, ਬਾਣੀ ਵਿਚਾਰੋ, ਬਾਣੀ ਨੂੰ ਹਿਰਦੇ ਚ ਵਸਾਵੋ, ਬਾਣੀ ਦੇ ਉੱਤੇ ਅਮਲ ਕਰੋ, ਬਾਣੀ ਦਾ ਰੂਪ ਬਣ ਜਾਓ। ਬਾਣੀ ਇਹ ਤੁਰ ਦਰਗਾਹ ਦੀ ਹੈ, ਦਰਗਾਹ ਦੇ ਵਿੱਚ ਪਹੁੰਚਾ ਦਿੰਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਇਹੋ ਉਹ ਚੇਨ ਹੈ ਜਿਸ ਦੇ ਉੱਤੇ ਚੜ ਕੇ ਅਸੀਂ ਤੁਰ ਚਲੇ ਜਾਂਦੇ ਹਾਂ, ਹੋਰ ਕੋਈ ਤਰੀਕਾ ਨਹੀਂ। ਇਸੇ ਕਰਕੇ ਮਹਾਰਾਜ ਫਰਮਾਨ ਕਰਦੇ ਹਾਂ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀ ਆ ਸਿਰਬਾਣੀ, ਗੁਰੂ ਦੀ ਬਾਣੀ ਗਾਓ, ਕਿਉਂਕਿ ਇਹ ਸ਼੍ਰੋਮਣੀ ਬਾਣੀ ਹੈ, ਗ੍ਰੰਥ ਬੇਅੰਤ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਨਹੀਂ ਹੈ, ਇੱਕੋ ਹੀ ਹੈ। ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਿਨਾ ਸਵਾਣੀ, ਜਿਹਦੇ ਤੇ ਦਿਆ ਹੋ ਜਾਵੇ ਨਾ ਵਾਹਿਗੁਰੂ ਦੀ, ਦਿਆ ਬੜੀ ਵੱਡੀ ਚੀਜ਼ ਆ, ਜਿਹਨੂੰ ਨਜ਼ਰ ਕਹਿੰਦੇ ਨੇ, ਬਖਸ਼ਿਸ਼ ਕਹਿੰਦੇ ਨੇ, ਇਹ ਸਾਰਿਆਂ ਤੇ ਨਹੀਂ ਹੁੰਦੀ, ਕੋਈ ਨਹੀਂ ਜਾਣ ਸਕਦਾ ਵੀ ਕਿਹਦੇ ਉੱਤੇ ਹੋਵੇ। ਕਹਿ ਨਹੀਂ ਸਕਦੇ ਇਹਦੇ ਵਾਸਤੇ, ਐਸਾ ਬਾਣੀ ਵਿੱਚ ਇਹ ਫਰਮਾਨ ਹੈ ਕਿ ਕਿੰਨੀਆਂ ਹੀ ਨੇਕੀਆਂ ਕਰ ਲਓ, ਕਿੰਨੇ ਹੀ ਪੁੰਨ ਕਰ ਲਓ, ਉਹਦੇ ਬਾਰੇ ਇਸ ਤਰ੍ਹਾਂ ਦੇ ਨਾਲ ਪੜ੍ਹੋ ਪਿਆਰ ਨਾਲ। ਬਖਸ਼ਿਸ਼ ਪਿਆਰਿਆ ਮੰਗ ਹਰੀ, yeah। ਜਤਨ ਇੱਕ ਨੇਕੀ ਦੋ ਨੇਕੀ ਦਸ ਨੇਕੀਆਂ ਵੀਹ ਨੇਕੀਆਂ ਨਹੀਂ ਹੈ। ਮਹਾਰਾਜ ਕਹਿੰਦੇ ਲੱਖਾਂ ਨੇਕੀਆਂ ਕਰ ਲੈ, ਲੱਖਾਂ ਪ੍ਰਵਾਨ ਹੋਣ ਵਾਲੇ ਪੁੰਨ ਕਰ ਲੈ ਜਿੰਨੇ ਕਰਨੇ, ਲੱਖਾਂ ਹੀ ਤਪ ਕਰ ਲੈ ਤੀਰਥਾਂ ਦੇ ਉੱਤੇ ਤੇ ਯੋਗ ਦੇ ਸਾਰੇ ਸਾਧਨ ਕਰ ਲੈ ਜਿੰਨੇ ਵੀ ਹੈਗੇ, ਤੇ ਯੁੱਧ ਦੇ ਅੰਦਰ ਜਾ ਕੇ ਆਪਣੇ ਪ੍ਰਾਣ ਦੇ ਦੇ, ਵਾਰ ਵਾਰ ਦੇ ਦੇ, ਇੱਕ ਵਾਰੀ ਨਹੀਂ ਲੱਖਾਂ ਵਾਰੀ ਪੈਦਾ ਹੋ ਕੇ ਦਿੰਦਾ ਜਾ, ਯੁੱਧ ਵਿੱਚ ਸ਼ਹੀਦ ਹੋ ਜਾ। ਤੇ ਸੁਰਤੀਆਂ ਪੜ੍ਹ ਲੈ ਲੱਖਾਂ ਦੀ ਤਦਾਦ, ਕਿਤਾਬਾਂ ਪੜ੍ਹ ਲੈ, ਲਾਇਬ੍ਰੇਰੀਆਂ ਪੜ੍ਹ ਲੈ, ਲੱਖਾਂ ਹੀ ਗਿਆਨ, ਲੱਖਾਂ ਹੀ ਧਿਆਨ ਦੇ ਤਰੀਕਿਆਂ ਦੇ ਨਾਲ ਧਿਆਨ ਲਾ ਲੈ, ਲੱਖਾਂ ਹੀ ਵੇਦ ਸ਼ਾਸਤਰ ਪੜ੍ਹ ਲੈ, ਕੁਰਾਨ ਕੁਛ ਪੜ੍ਹ ਲੈ, ਧਰਮ ਗ੍ਰੰਥ ਜਿਨ ਕਰਦੇ ਕਾਰਨਾ ਕੀਆ ਲਿਖਿਆ ਆਪਣੇ ਜਾਣ, ਇਹ ਤਾਂ ਵਾਹਿਗੁਰੂ ਨੇ ਕਰਨਾ, ਉਹਦੀ ਕੁਦਰਤ ਦੇ ਹਿਸਾਬ ਨਾਲ ਆਉਣਾ ਜਾਣਾ ਚੱਲਦਾ। ਨਾਨਕ ਮੱਥੀ ਮਿਥਿਆ ਸਾਰੇ ਮੱਥਾਂ ਨੇ ਅਖੀਰ ਦੇ ਉੱਤੇ ਰਿਜ਼ਲਟ ਕੀ ਕੱਢਿਆ ਕਿ ਕਰਮ ਸੱਚਾ ਨਿਸ਼ਾਨ, ਜਿੰਨਾ ਚਿਰ ਬਖਸ਼ਿਸ਼ ਨਹੀਂ ਹੁੰਦੀ ਉਨਾ ਚਿਰ ਦਰਗਾਹ ਦਾ ਪਰਮਿਟ ਪਾਸਪੋਰਟ ਨਹੀਂ ਮਿਲਦਾ, ਨਿਸ਼ਾਨ ਪਾਸਪੋਰਟ ਨਿਸ਼ਾਨ ਨੂੰ ਕਹਿੰਦੇ ਨੇ, ਦਰਗਾਹ ਦਾ ਪ੍ਰਵਾਨਾ ਨਹੀਂ ਮਿਲਦਾ ਜਦ ਤੱਕ ਜਿੰਨਾ ਚਿਰ ਨਜ਼ਰ ਨਹੀਂ ਹੁੰਦੀ। ਇਸ ਕਰਕੇ ਨਦਰ ਦੀ ਵਾਰ ਵਾਰ ਜ਼ਰੂਰਤ ਹੈ। ਬਖਸ਼ਿਸ਼ ਪਿਆਰਿਆ ਮੰਗ ਲੈਣ ਦੀ, ਬਖਸ਼ਿਸ਼ ਪਿਆਰਿਆ ਮੰਗ ਲੈਣ ਇਸ ਤੋਂ ਪਹਿਲਾਂ ਗੁਰੂ ਮਹਾਰਾਜ ਨੇ ਸਾਰੇ ਚੰਗੇ ਕਰਮਾਂ ਦਾ ਜ਼ਿਕਰ ਕੀਤਾ। ਜਤ ਪਹਾਰਾ, ਤੀਰਜ, ਸੁਨਿਆਰ, ਅਹਿਰਣ ਮਤ, ਵੇਦ ਹਥਿਆਰ, ਪਾਓ ਕੱਲਾ, ਅਗਨ ਤਪ ਤਾਓ, ਭਾਂਡਾ ਪਾਓ, ਅੰਮ੍ਰਿਤ ਤਿਸਕਾਰ, ਤਿਸ ਵਿੱਚ ਘੜੀਆ ਸਭ ਸੱਚੀ ਟਕਸਾਰ। ਜਿਨ ਕੋ ਨਦਰ ਕਰਮ, ਦੋ ਗੱਲਾਂ ਇਕੱਠੀਆਂ ਆਉਂਦੀਆਂ, ਨਦਰ ਤੇ ਕਰਮ। ਗਰੇਸ ਹੈ ਗਰੇਸ, ਜਿਹੜੇ ਗਰੇਸ ਮਾਰਕ ਮੁੰਡੇ ਇਮਤਿਹਾਨ ਦਿੰਦੇ ਨੇ ਇਹ ਕਈ ਵਾਰੀ ਫੇਲ ਹੋ ਜਾਂਦੇ, ਦੋ ਕੁ ਨੰਬਰਾਂ ਤੋਂ ਰਹਿ ਜਾਂਦੇ ਨੇ, ਉਹਨੂੰ ਫੇਰ ਕਹਿੰਦੇ ਨੇ ਜੀ ਮੈਨੂੰ ਗਰੇਸ ਮਾਰਕ ਦੇ ਦਿਓ। ਗਰੇਸ ਮਾਰਕ ਦੇ ਕੇ ਪਾਸ ਕਰਦੇ ਆ। ਸੋ ਬਖਸ਼ਿਸ਼ ਤੇ ਉਹਦੀ ਨਜ਼ਰ ਦੋ ਚੀਜ਼ਾਂ ਨੇ। ਨਜ਼ਰ ਹੈ ਉਹ ਪ੍ਰਸੰਨ ਹੋ ਜਾਣਾ ਉਸਦਾ, ਵਾਹਿਗੁਰੂ ਦਾ ਪ੍ਰਸੰਨ ਹੋ ਕੇ ਕੀ ਕਰਦਾ, ਕੋਈ ਵੀ ਕਿਸੇ ਦੇ ਪ੍ਰਸੰਨ ਹੋਵੇ ਉਹਨੂੰ ਕੁਛ ਦੇਣਾ ਚਾਹੁੰਦਾ। ਦੁਨਿਆਵੀ ਦੁਨੀਆਂ ਦੇ ਰਿਸ਼ਤਿਆਂ ਚ ਵੀ ਕੋਈ ਪ੍ਰਸੰਨ ਹੋ ਜੇ ਕਿਸੇ ਦੇ, ਜੀ ਕਰੂ ਵੀ ਇਹਨੂੰ ਇਹ ਚੀਜ਼ਾਂ ਦੇ ਦਈਏ, ਇਹ ਗਿਫਟ ਦੇ ਦਈਏ, ਜ਼ਮੀਨ ਦੇ ਦਈਏ, ਪੈਸੇ ਦੇ ਦਈਏ, ਕੱਪੜੇ ਦੇ ਦਈਏ, ਸਰੋਕੇ ਦੇ ਦਈਏ। ਸੋ ਇਸੇ ਤਰ੍ਹਾਂ ਜਦ ਵਾਹਿਗੁਰੂ ਪ੍ਰਸੰਨ ਹੁੰਦੇ ਨੇ ਉਸ ਵੇਲੇ ਨਜ਼ਰ ਤੇ ਬਖਸ਼ਿਸ਼ ਦੋਵੇਂ ਚੀਜ਼ਾਂ ਇਕੱਠੀਆਂ ਹੋਇਆ ਕਰਦੀਆਂ। ਸੋ ਇਹ ਬਖਸ਼ਿਸ਼ ਦੀ ਪ੍ਰਾਪਤੀ ਹੋਇਆ ਕਰਦੀ ਹੈ। ਨਾਨਕ ਨਦਰੀ ਨਦਰ ਨਿਹਾਲ, ਨਦਰ ਦੇ ਨਾਲ ਨਿਹਾਲ ਹੁੰਦਾ। ਆਦਮੀ ਦੇ ਕੋਈ ਵੀ ਕਰਤੱਵ, ਕੋਈ ਯਤਨ ਵਾਹਿਗੁਰੂ ਤੱਕ ਪਹੁੰਚਣ ਤੋਂ ਸਮਰੱਥ ਨੇ। ਇਸ ਤਰ੍ਹਾਂ ਜਿਵੇਂ ਕੋਈ ਬੰਦਾ ਇੱਕ ਚਮਚਾ ਲੈ ਕੇ, ਇੱਕ ਕੜਛੀ ਲੈ ਕੇ ਸਮੁੰਦਰ ਦੇ ਕੰਢੇ ਬਹਿ ਜਾਵੇ, ਉਸ ਨੂੰ ਪੁੱਛੇ ਵੀ ਤੂੰ ਕੀ ਕਰਦਾ, ਕਹਿੰਦਾ ਮੈਂ ਸਮੁੰਦਰ ਮਿਲਣਾ। ਕੜਛੀ ਨਾਲ ਕਦੇ ਸਮੁੰਦਰ ਮਿਲਿਆ ਜਾਏਗਾ? ਮਹਾਰਾਜ ਕਹਿੰਦੇ ਇਹਨਾਂ ਭੁਲੇਖਿਆਂ ਚ ਨਾ ਪੋ, ਮਾੜੀ ਜਿਹੀ ਚੰਗਿਆਈ ਕਰਕੇ ਦਿਲ ਚ ਰੱਖਦੇ ਆ ਵੀ ਮੈਂ ਆਹ ਚੰਗਿਆਈ ਕਰੀ, ਫਲਾਣੇ ਨਾਲ ਮੈਂ ਭਲਾ ਕਰਿਆ। ਇੱਕ ਚੰਗਿਆਈ ਨਹੀਂ, ਲੱਖਾਂ ਹੀ ਚੰਗਿਆਈਆਂ, ਲੱਖ ਨੇਕੀਆਂ ਚੰਗਿਆਈਆਂ, ਨੇਕੀਆਂ ਵੀ ਤੇ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਯੋਗ ਵਿਵਾਨ। ਸੋ ਇਹਦੇ ਸਾਰੇ ਯਤਨ ਪਹੁੰਚਿਆ ਨਹੀਂ ਕਰ। ਇਸ ਕਰਕੇ ਮਹਾਰਾਜ ਫਰਮਾਨ ਕਰਦੇ ਆ, ਬਾਤਸ ਨੂੰ ਸਮਝਣ ਦਾ ਯਤਨ ਕਰੋ। ਮਹਾਰਾਜ ਨੇ ਇਹਨਾਂ ਇਸ ਸ਼ਬਦ ਦੇ ਅੰਦਰ ਕਿੱਡੀ ਬੜੀ ਗੋਝ ਰਹੱਸ ਦੀ ਬਾਤ ਕਹਿ ਦਿੱਤੀ। ਜਿਨ ਕੋ ਨਦਰ ਕਰਮ ਹੋਵੇ, ਬਾਣੀ ਤਾਂ ਸਾਰੀ ਦੁਨੀਆਂ ਪੜ੍ਹਦੀ ਹੈ, ਸਾਰੇ ਵਿਚਾਰਦੇ ਨੇ, ਗਿਆਨੀ ਬੜੇ ਬੜੇ ਲੈਕਚਰ ਦਿੰਦੇ ਨੇ, ਪਾਸ਼ਕਾਰ ਬੜੇ ਬੜੇ ਟੀਕੇ ਲਿਖਦੇ ਨੇ, ਬੜਾ ਹੀ ਉਹ ਸੋਝੀ ਦਿੰਦੇ ਨੇ, ਪਰ ਇਹ ਕੀ ਪਤਾ ਵੀ ਉਹਦੇ ਉੱਤੇ ਨਜ਼ਰ ਹੋਗੀ ਕਿ ਨਹੀਂ ਹੋਗੀ, ਜੇ ਨਜ਼ਰ ਉਹਦੇ ਵਿੱਚ ਹਿਰਦੇ ਚ ਬਾਣੀ ਸਮਾ ਗਈ ਕਿ ਨਹੀਂ ਸਮਾ ਗਈ। ਬਾਣੀ ਨੇ ਉਸ ਹਿਰਦੇ ਚ ਸਮਾਉਣਾ ਜਿਹਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੋਣੀ, ਬਾਕੀਆਂ ਨੇ ਤਾਂ ਪੜ੍ਹਨੀਆਂ ਪੜ੍ਹਨੀ। ਜਦੋਂ ਹਿਰਦੇ ਚ ਸਮਾ ਗਈ ਫੇਰ ਇਹ ਬਾਣੀ ਅੱਖਰ ਨਹੀਂ ਰਹਿਣੇ, ਫੇਰ ਅੱਖਰਾਂ ਤੋਂ ਸ਼ਕਲ ਬਣ ਜਾ ਬਦਲ ਜਾਏਗੀ ਬਾਣੀ ਦੀ, ਫੇਰ ਇਹ ਅੰਮ੍ਰਿਤ ਦੀ ਧਾਰ ਬਣ ਜਾਏਗੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰਾਮ, ਹਮੇਸ਼ਾ ਹੀ ਵਾਹਿਗੁਰੂ ਦੇ ਪਿਆਰ ਵਿੱਚ ਫੇਰ ਉਹ ਰਹਿੰਦਾ, ਕਿਉਂਕਿ ਉਹਨੇ ਅੰਮ੍ਰਿਤ ਦੀ ਧਾਰ ਪੀ ਲਈ। ਜਪੋ ਸਾਰੰਗ ਪਾਣੀ, ਜਿਵੇਂ ਫੇਰ ਪਪੀਹਾ ਕਰਦਾ ਨਾ, ਪਿਰਹੋ ਪਿਰਹੋ ਪਿਰਹੋ, ਮਹਾਰਾਜ ਕਹਿੰਦੇ ਹੁਣ ਤੂੰ ਤੇਰੇ ਅੰਦਰ ਬਾਣੀ ਸਮਾ ਗਈ, ਹੁਣ ਤੇਰੇ ਅੰਦਰੋਂ ਰੋ ਨਿਕਲਣੀ ਆ, ਵਾਹ 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 ਵਾਹਿਗੁਰੂ 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 ਵਾਹਿਗੁਰੂ, ਰੋਮ ਰੋਮ ਚੋ ਤੇਰੇ ਚਨਾਟਾਂ ਨਿਕਲਣੀਆਂ ਇਸ ਦੀਆਂ, ਕਿਉਂਕਿ ਬਾਣੀ ਤੇਰੇ ਹਿਰਦੇ ਚ ਸਮਾ ਗਈ। ਇਸ ਕਰਕੇ ਮਹਾਰਾਜ ਤਾਕੀਦ ਕਰਦੇ ਆ, ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਲੇਕਿਨ ਮੂਰਖ ਬੰਦੇ ਗਵਾਰ ਬੰਦੇ ਇਸ ਗੱਲ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਇੱਕ ਮੂਰਖ ਅੰਧੇ ਮੁਗਧ ਗਵਾਰ, ਇੱਕ ਤਾਂ ਮੂਰਖ ਨੇ ਨਾਲ ਕੱਲੇ ਮੂਰਖ ਨੇ, ਮੁਗਧ ਵੀ ਨੇ, ਮੁਗਧ ਵੀ ਨਹੀਂ ਹੈ ਗਵਾਰ ਨੇ ਗਵਾਰ। ਇਹ ਤਿੰਨ ਚੀਜ਼ਾਂ ਉਸ ਆਦਮੀ ਦੇ ਵਾਸਤੇ ਆਉਂਦੀਆਂ ਜਿਹਦੇ ਚ ਵਿਚਾਰ ਰਤੀ ਮਾਤਰ ਬਣਾ ਹੋਵੇ। ਇੱਕ ਵਾਰੀ ਦੀ ਗੱਲ ਦੱਸਦੇ ਨੇ ਮਹਾਂਪੁਰਸ਼, ਮਿਸਾਲ ਦਿਆ ਕਰਦੇ ਨੇ ਤਾਂ ਕਿ ਗੱਲ ਸਮਝ ਚ ਆਏ। ਇਹ ਕੋਈ ਪ੍ਰੇਮੀ ਸੀ, ਉਹਦਾ ਰਿਸ਼ਤੇਦਾਰ ਚੜਾਈ ਕਰ ਗਿਆ, ਉਸ ਨੇ ਬੜੇ ਮੁੰਡੇ ਨੂੰ ਭੇਜਿਆ ਵੀ ਜਾ ਤੂੰ ਮਕਾਨ ਦੇ ਕੇ ਆ, ਪਰਚਾਉਣੀ ਕਰਿਆ। ਕਾਫੀ ਸਮੇਂ ਤੋਂ ਬਾਅਦ ਵਾਪਸ ਆਇਆ, ਪੁੱਛਿਆ ਵੀ ਕੁਛ ਤੈਂ ਕੋਈ ਪਰਚਾਉਣੀ ਦਾ ਕੋਈ ਸ਼ਬਦ ਵੀ ਕਿਹਾ ਸੀ? ਕਹਿੰਦਾ ਮੈਂ ਤਾਂ ਕੁਛ ਨਹੀਂ ਕਿਹਾ। ਕਹਿੰਦਾ ਫਿਰ ਚੁੱਪ ਕਰਕੇ ਬੈਠਿਆ ਰਿਹਾ? ਕਹਿੰਦਾ ਹਾਂਜੀ ਮੈਂ ਚੁੱਪ ਕਰਕੇ ਬੈਠਾ। ਫਿਰ ਕਹਿੰਦੇ ਉਹਨਾਂ ਦਾ ਦਿਲ ਕਿਵੇਂ ਧਰੇਗਾ, ਕਿਵੇਂ ਤੇਰੀ ਹਾਜ਼ਰੀ ਲੱਗੇਗੀ ਉੱਥੇ ਜਾ ਕੇ ਕੋਈ ਬਚਨ ਕਰੀਦਾ, ਕੁਛ ਨਾ ਕੁਛ ਕਹੀਦਾ ਵੀ ਬੜਾ ਅਫਸੋਸ ਹੋਇਆ, ਬੜਾ ਦੁੱਖ ਹੋਇਆ, ਬੜੀ ਬੇਵਕਤ ਮੌਤ ਹੋਈ, ਪਰਿਵਾਰ ਨੂੰ ਬੜਾ ਔਖਾ ਹੋ ਗਿਆ, ਫਿਕਰ ਨਾ ਕਰੋ, ਜੋ ਕੰਮ ਹੋਏਗਾ ਸਾਨੂੰ ਦੱਸੋ, ਅਸੀਂ ਕਾਹਦੇ ਵਾਸਤੇ ਆ, ਦਿਲ ਪਰ ਪੱਚ ਜਾਂਦਾ ਗਿਆ। ਬੜਾ ਮੂਰਖ ਹੈ ਤੂੰ, ਛੋਟੇ ਮੁੰਡੇ ਨੂੰ ਕਹਿੰਦਾ ਵੀ ਤੂੰ ਜਾ। ਕਹਿੰਦਾ ਬਾਪੂ ਮੈਂ ਕੀ ਕਹੂੰ? ਕਹਿੰਦਾ ਜਿਹੇ ਜਿਹੇ ਲੋਕ ਗੱਲਾਂ ਕਰਨਗੇ ਨਾ, ਅੰਦਾਜ਼ਾ ਲਾ ਲਈ, ਉਸੇ ਤਰ੍ਹਾਂ ਦੀ ਬਾਤ ਤੂੰ ਕਹਿ। ਉੱਥੇ ਗਿਆ ਤਾਂ ਦਰਵਾਜ਼ੇ ਤੋਂ ਬਾਹਰ ਕੁਛ ਐਸੇ ਖੜੇ ਸੀ ਬੰਦੇ ਜਿਹੜੇ ਉਹਦੇ ਵਿਰੋਧੀ ਸੀ, ਤੇ ਕਹਿ ਰਹੇ ਸੀ ਕਿ ਬੜਾ ਚੰਗਾ ਹੋਇਆ ਇਹ ਮਰ ਗਿਆ, ਫਾਹ ਵੱਢਿਆ, ਹੁਣ ਆਊ ਇਹਦੇ ਟੱਬਰ ਨੂੰ ਸਵਾਦ, ਹੁਣ ਪਤਾ ਲੱਗੂ। ਆਕੜ ਆਕੜ ਬਹਿੰਦੇ ਸੀ, ਸਾਰੀਆਂ ਗੱਲਾਂ ਕੰਠ ਕਰ ਲਈਆਂ, ਤੇ ਜਿਸ ਵਕਤ ਅੰਦਰ ਗਿਆ ਇਸਨੇ ਕਿਹਾ ਵੀ ਭੁੱਲ ਨਾ ਜਾਵਾਂ ਕਿਤੇ, ਵਿਚਾਲੇ ਹੀ ਬੋਲ ਪਿਆ, ਕਹਿੰਦਾ ਮੇਰੀ ਗੱਲ ਸੁਣੋ ਭਾਈ, ਕਹਿੰਦਾ ਬਹੁਤ ਚੰਗਾ ਹੋਇਆ ਇਹਦਾ ਫਾਹ ਵੱਢ ਹੋਇਆ ਮਰਿਆ, ਕਹਿੰਦਾ ਹੁਣ ਟੱਬਰ ਨੂੰ ਸਵਾਦ ਆਊ, ਹੁਣ ਪਤਾ ਲੱਗੂ ਇਹਨਾਂ ਨੂੰ। ਬੜੇ ਆਕੜ ਆਕੜ ਕੇ ਬਹਿੰਦੇ, ਸਾਰੇ ਅੱਖਰ ਜਿੰਨੇ ਸੁਣੇ ਸੀ ਸਾਰੇ ਕਹਿੰਦੇ, ਘਰ ਵਾਲਿਆਂ ਨੂੰ ਇੰਨਾ ਗੁੱਸਾ ਆਇਆ, ਭਾਈਚਾਰੇ ਵਾਲਿਆਂ ਨੂੰ ਕਿ ਫੜ ਕੇ ਕੁੱਟਿਆ, ਵੀ ਤੂੰ ਮਕਾਨ ਦੇਣ ਆਇਆ ਕਿ ਜ਼ਖਮਾਂ ਤੇ ਨਮਕ ਛਿੜਕਣਾ ਹੈ, ਨੇੜੇ ਦਾ ਰਿਸ਼ਤੇਦਾਰ। ਕੁੱਟ ਖਾ ਕੇ ਜਦ ਕਰ ਗਿਆ, ਬਾਪ ਨੇ ਕਿਹਾ ਤੇਰੇ ਮੂੰਹ ਤੇ ਨੀਲ ਪਏ ਹੋਏ ਨੇ, ਕਹਿੰਦਾ ਮੈਨੂੰ ਤਾਂ ਕੁੱਟਿਆ ਉਹਨਾਂ ਨੇ। ਕਹਿੰਦੇ ਕਿਉਂ? ਕਹਿੰਦਾ ਮੈਂ ਤੈਂ ਕਿਹਾ ਸੀ ਉੱਥੇ ਕੁਛ ਕਹੀ, ਮੈਂ ਉੱਥੇ ਕਿਹਾ ਸੀ ਉਹਨਾਂ ਨੇ ਮੈਨੂੰ ਕੁੱਟਿਆ। ਕਹਿੰਦੇ ਕੀ ਕਿਹਾ? ਕਹਿੰਦੇ ਮੈਂ ਆਹ ਗੱਲ ਕਹੀ ਸੀ। ਉਹ ਕਹਿੰਦੇ ਤੂੰ ਤਾਂ ਮੁਗਧ ਹੈ, ਮੁਗਧ ਮੂਰਖ ਵੀ ਹੈ ਤੇ ਮੁਗਧ ਵੀ ਹੈ। ਮੈਨੂੰ ਇਹ ਜਾਣਾ ਪਿਆ ਛੇਤੀ ਦੇ ਕੇ ਤਿਆਰ ਹੋ ਕੇ ਤੁਰਦਾ ਹੈ, ਉਵੇਂ ਜਿਵੇਂ ਚੱਲਿਆ ਗਿਆ ਜਾ ਕੇ। ਉਹ ਸਾਰੀਆਂ ਮਕਾਨਾਂ ਅਜੇ ਬੈਠੀਆਂ ਸੀ, ਉਸੇ ਵੇਲੇ ਹੱਥ ਬੰਨ ਕੇ ਖੜਾ ਹੋ ਗਿਆ, ਕਹਿੰਦਾ ਭਾਈਓ ਗਲਤੀ ਮਾਫ ਕਰੋ, ਬੜਾ ਮੁੰਡਾ ਮੈਂ ਭੇਜਿਆ। ਕਹਿੰਦੇ ਉਹਨੇ ਕੋਈ ਇੱਕ ਅੱਖਰ ਵੀ ਨਹੀਂ ਕਿਹਾ, ਮੂਰਖ ਬੰਦਾ ਸੀ, ਛੋਟਾ ਭੇਜਿਆ ਤੇ ਉਸਨੇ ਕੀ ਕਿਹਾ ਤੁਹਾਨੂੰ ਸਭ ਨੂੰ ਪਤਾ ਹੈ, ਤੇ ਉਹ ਤਾਂ ਮੁਗਧ ਸੀਗਾ। ਤੇ ਹੁਣ ਮੈਂ ਆਇਆ ਤੇ ਹੁਣ ਤਾਂ ਕਰੋ ਸਾਡੀ ਭੁੱਲ ਮਾਫ ਭਰਾਵੋ, ਜਾਂ ਤੁਹਾਡਾ ਕੋਈ ਹੋਰ ਮਰਿਆ ਨਾ ਫਿਰ ਮੈਂ ਹੀ ਮਕਾਨ ਆਇਆ ਕਰੋ। ਉਹ ਕਹਿਣ ਲੱਗੇ ਬਾਬਾ ਤੇਰੀ ਮਕਾਨ ਤੋਂ ਐਵੇਂ ਚੰਗਾ ਸੁੱਖ ਮੰਗ, ਤੋਂ ਕਿਉਂ ਮਾਰਦਾ ਸਾਡੇ ਬੰਦੇ? ਇਹਨੂੰ ਬੇਵਿਚਾਰਾ ਬੰਦਾ ਕਹਿੰਦੇ ਨੇ ਮਹਾਰਾਜ, ਇਸ ਨੂੰ ਕਹਿੰਦੇ ਨੇ ਮੂਰਖ ਅੰਧੇ ਮੁਗਧ ਗਵਾਰ, ਉਹ ਨੇ ਜਿਹੜੇ ਆਪਣਾ ਭਲਾ ਨਾ ਸੋਚ ਸਕਦੇ ਹੋ, ਜਿਨ੍ਹਾਂ ਦੇ ਅੰਦਰ ਵਿਚਾਰ ਨਾ ਹੋਵੇ, ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਤੁਰਦੀ ਬਾਣੀ ਆਈ ਹੈ ਤੇ ਜਿਹੜਾ ਜਿਹਦਾ ਇਹਦੇ ਉੱਤੇ ਵਿਸ਼ਵਾਸ ਨਹੀਂ ਹੈ, ਵਿਚਾਰ ਨਹੀਂ ਕਰਦਾ, ਮਹਾਰਾਜ ਕਹਿੰਦੇ ਉਹ ਤਾਂ ਬਲਾਇੰਡ ਹੈ, ਅੰਨਾ, ਫੇਰ ਅੰਨਾ ਹੀ ਨਹੀਂ ਹੈ ਨਾਲ ਉਹ ਮੂਰਖ ਵੀ ਹੈ, ਕਿਉਂਕਿ ਇਹ ਬਾਣੀ ਦਰਗਾਹ ਚ ਲਿਜਾਂਦੀ ਹੈ। ਬੇਅੰਤ ਬੇਅੰਤ ਫਾਇਦੇ ਨੇ ਇਸ ਦੇ, ਤੇ ਅੰਨਾ ਵੀ ਹੈ, ਮੁਗਧ ਵੀ ਹੈ, ਗਵਾਰ ਵੀ ਹੈ। ਇੱਕ ਤਾਂ ਐਸੇ ਬੰਦੇ ਨੇ, ਇੱਕ ਮਹਾਰਾਜ ਕਹਿੰਦੇ ਇੱਕ ਸਤਿਗੁਰ ਕਹਿ ਭੈ ਨਾਮ ਆਧਾਰ, ਇੱਕ ਸਤਿਗੁਰੂ ਦੇ ਭੈ ਵਿੱਚ ਨਿਰਮਲ ਭੈ ਚ ਰਹਿ ਕੇ ਨਾਮ ਦੇ ਆਧਾਰ ਤੇ ਰਹਿੰਦੇ ਨੇ, ਤੇ ਸਤਿਗੁਰੂ ਦੀ ਜੋ ਬਾਣੀ ਹੁੰਦੀ ਹੈ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਇਹ ਕਿਤੇ ਦਵਾਇਤ ਨਹੀਂ ਪਾਉਂਦੀ, ਆਦਮੀ ਦੇ ਅੰਦਰ ਕਦਾ ਕਲਾ ਕਲੇਸ਼ ਨਹੀਂ ਆਉਂਦੀ, ਕਿਸੇ ਨਾਲ ਵੈਰ ਵਿਰੋਧ ਨਹੀਂ ਸਿਖਾਲਦੀ, ਇਹ ਸਿੱਧਾ ਰਸਤਾ ਦਿਖਾਉਂਦੀ ਹੈ। ਤੇ ਇਹਦੇ ਅੰਦਰ ਅੰਮ੍ਰਿਤ ਦੀ ਧਾਰਾ, ਜਿਨ੍ਹਾਂ ਦੇ ਬਾਣੀ ਹਿਰਦੇ ਚ ਲੱਗ ਗਈ ਨਾ ਉਹਨਾਂ ਨੂੰ ਪਤਾ ਵੀ ਇਹ ਕਿੰਨੀ ਅੰਮ੍ਰਿਤ ਦੀ ਧਾਰਾ, ਉਹਨਾਂ ਦਾ ਜੀ ਕਰਦਾ ਵੀ ਪੜ੍ਹਨ ਤੇ ਹਟੀਆ ਹੀ ਨਾ, ਕਿਹਨਾਂ ਦੇ ਲੱਗਦੀ ਹੈ ਜਿਹੜੇ ਬਹੁਤੇ ਪਾਠ ਕਰਦੇ ਆ, ਨਾ ਪਾਠ ਤਾਂ ਅਖੰਡ ਪਾਠ ਹੁੰਦੇ ਨੇ, ਪਾਠੀ ਸਿੰਘ ਘੰਟੇ ਵੱਲ ਦੇਖੀ ਜਾਂਦਾ ਵੀ ਹੁਣ 10 ਮਿੰਟ ਰਹਿ ਗਏ, ਹੁਣ 15 ਰਹਿ ਗਏ, ਹੁਣ 10-5 ਰਹਿ ਗਏ, ਹੁਣ ਪੂਰਾ ਹੋ ਗਿਆ, ਹੁਣ ਕੋਈ ਆਇਆ ਨਹੀਂ ਹੈ, ਉਹਦੇ ਅੰਦਰ ਤਾਂ ਅੰਮ੍ਰਿਤ ਦੀ ਧਾਰ ਬਣ ਕੇ ਚੱਲਦੀ ਨਹੀਂ ਹੈ, ਕਿਉਂਕਿ ਉਹਦਾ ਇੱਕ ਜਿਵੇਂ ਬੋਝਾ ਚੱਕਣ ਵਾਲਾ ਹੁੰਦਾ ਹੈ, ਇਸ ਤਰ੍ਹਾਂ ਦਾ ਬੰਦਾ ਹੋਇਆ ਕਰਦਾ, ਉਹਨੇ ਮਜ਼ਦੂਰੀ ਕਰਨੀ ਹੈ, ਪੜ੍ਹਨ ਦੀ ਮਜ਼ਦੂਰੀ ਕਰਨੀ ਹੈ, ਪੜ੍ਹਨ ਦੇ ਪੈਸੇ ਲੈਣੇ ਆ, ਉਹਦਾ ਮਿੱਠੀ ਧਾਰ ਨਾਲ ਕੋਈ ਸੰਬੰਧ ਨਹੀਂ। ਮਹਾਰਾਜ ਕਹਿੰਦੇ ਜੇ ਮਿੱਠੀ ਧਾਰ ਲੱਗ ਜਾਵੇ ਨਾ ਕਿਸੇ ਨੂੰ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਇਹ ਜਿਹੜੇ ਪੀਂਦੇ ਨੇ ਕਹਿੰਦੇ ਜਿਨ ਪੀਤੀ ਤਿਸ ਮੋਖ ਦੁਆਰ, ਮੁਕਤੀ ਦਾ ਦੁਆਰਾ ਖੁੱਲ ਗਿਆ ਉਹਦੇ ਵਾਸਤੇ, ਨਾਮ ਭੈ ਪਾਏ ਹਿਰਦੈ ਵਸਾਈ, ਬਾਣੀ ਚੋਂ ਨਾਮ ਪ੍ਰਗਟ ਹੁੰਦਾ, ਇਸ ਬਾਣੀ ਤੇ ਨਾਂ ਉਪਜੈ, ਨਾਮ ਪ੍ਰਗਟ ਹੁੰਦਾ ਇਸ ਬਾਣੀ ਦੇ ਵਿੱਚੋਂ, ਭੈ ਵੀ ਉਤਪਤ ਹੁੰਦੀ ਹੈ, ਭਾਏ ਪ੍ਰੇਮ ਵੀ ਉਤਪਤ ਹੁੰਦੀ ਹੈ, ਹਿਰਦੈ ਚ ਵਸਦਾ ਗੁਰ ਕਰਨੀ ਸੱਚ ਬਾਣੀ, ਸਭ ਤੋਂ ਵੱਡੀ ਬਾਣੀ ਹੈ ਇਹ ਗੁਰ ਕਰਨੀ, ਜੋ ਗੁਰੂ ਦੀ ਬਾਣੀ ਹੈ ਸਭ ਤੋਂ ਵੱਡੀ ਬਾਣੀ ਹੈ। ਇੰਦ ਵਰਸਾ ਧਰਤ ਸੁਹਾਵੀ, ਜਿਵੇਂ ਮੀਂਹ ਪਏ ਤੇ ਧਰਤੀ ਸੁਹਾਵੀ ਹੋ ਜਾਂਦੀ ਹੈ ਨਾ, ਆ ਸਾਰੀ ਪੋਲਿਊਸ਼ਨ ਜਿੰਨੀ ਗੰਦ ਮੰਦ ਉੱਡਦੀ ਫਿਰਦੀ ਹੈ, ਜਿੰਨਾ ਧੂੰਆਂ ਧਾਰ ਅਸਮਾਨ ਵਿੱਚ ਛਾਇਆ ਹੋਇਆ, ਜਿੰਨੀ ਜ਼ਹਿਰੀਲੀਆਂ ਗੈਸਾਂ ਅਸਮਾਨ 'ਚ ਛਾਈਆਂ ਹੋਈਆਂ, ਉਹ ਸਾਰੀਆਂ ਥੱਲੇ ਆ ਜਾਂਦੀਆਂ। ਚੰਦਰਮਾ ਦੀ ਚਮਕ ਫੇਰ ਅੱਖਾਂ ਦੇ ਨਾਲ ਪਤਾ ਲੱਗਦਾ ਹੈ, ਚਾਹੇ ਕਿਤਾਬ ਪੜ੍ਹ ਲੈ, ਪਹਿਲਾਂ ਕਿਉਂ ਨਹੀਂ ਪੜ੍ਹਦਾ, ਕਿਉਂਕਿ ਪਹਿਲਾਂ ਗਵਾਰ ਛਾਇਆ ਹੋਇਆ ਸੀ। ਸੋ ਜਦੋਂ ਮੀਂਹ ਪੈ ਗਿਆ ਉਸ ਵੇਲੇ ਧਰਤੀ ਵੀ ਸੁਹਾਵੀ ਹੋ ਗਈ, ਅਸਮਾਨ ਵੀ ਸੁਹਾਵਾ ਹੋ ਗਿਆ, ਤੇ ਜਦੋਂ ਬਾਣੀ ਦਾ ਮੀਂਹ ਹਿਰਦੇ ਚ ਪੈ ਗਿਆ ਨਾ ਸਾਧ ਸਿੰਘ ਜੀ, ਉਸ ਵੇਲੇ ਕੀ ਹੁੰਦਾ? ਮਹਾਰਾਜ ਕਹਿੰਦੇ ਫੇਰ ਦ੍ਰਿਸ਼ਟੀ ਖੁੱਲ ਜਾਂਦੀ ਹੈ, ਪਹਿਲਾਂ ਦਿਸਦਾ ਨਹੀਂ, ਗਵਾਰ ਚ ਦੇਖ ਕੇ ਦਿਖਾਓ, ਕੋਈ ਹਨੇਰੀ ਆਈ ਹੋਵੇ ਕੋਈ ਦੇਖ ਕੇ ਦਿਖਾਓ, ਨਹੀਂ ਦਿਸਦਾ, ਧੁੰਦ ਛਾਈ ਹੋਵੇ ਨਹੀਂ ਦਿਖਦਾ। ਫੇਰ ਕਹਿੰਦੇ ਜਦੋਂ ਬਾਣੀ ਹਿਰਦੇ ਚ ਸਮਾ ਜਾਵੇ ਤਾਂ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਦੀ ਦ੍ਰਿਸ਼ਟੀ ਖੁੱਲ ਜਾਂਦੀ ਹੈ ਤੇ ਉਹਨੂੰ ਹਰੇਕ ਘੱਟ ਦੇ ਅੰਦਰ ਵਾਹਿਗੁਰੂ ਦੇ ਦਰਸ਼ਨ ਹੋਣ ਲੱਗ ਜਾਂਦੇ। ਇਹ ਬਾਣੀ ਦੀ ਬਰਕਤ, ਬਾਣੀ ਦੀ ਮਹਿਮਾ ਦਾ ਮੈਂ ਜ਼ਿਕਰ ਕਰ ਰਿਹਾ, ਜਿਸ ਨੂੰ ਗੁਰੂ ਮਹਾਰਾਜ ਗਾਉਣ ਦੀ ਤਕੀਦ ਕਰਦੇ ਨੇ, ਸੁਣਨ ਦੀ ਤਕੀਦ ਕਰਦੇ। ਇੰਦ ਵਰਸਾ ਧਰਤ ਸੁਹਾਵੀ, ਘੱਟ ਘੱਟ ਜੋਤ ਸਮਾਣੀ, ਸਾਰੀਆਂ ਘਟਾਂ ਚ ਜੋ ਇੱਕੋ ਹੀ ਜੋਤ ਵਾਹਿਗੁਰੂ ਦੀ ਸਮਾਈ ਹੋਈ ਹੈ, ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੋਤਾ ਹੈ, ਉਹ ਬਾਣੀ ਉਹ ਪ੍ਰਗਟ ਹੋ ਜਾਇਆ ਕਰਦੀ ਹੈ। ਕੱਲ ਰਵੀ ਜਿਸ ਦੁਰਮਤ ਹੈ ਸੀ, ਜਿਹੜੇ ਖੋਟੀ ਮਤ ਵਾਲੇ ਮਨਮੁਖ ਬੰਦੇ ਨੇ ਉਹ ਕੀ ਕਰਦੇ ਨੇ, ਕੱਲਰ ਚ ਵੀ ਪਾਈ ਜਾਂਦੇ ਨੇ, ਕਿਚ ਵਿੱਚ ਪੜ੍ਹਦੇ ਨੇ, ਗਲਤ ਲਿਟਰੇਚਰ ਪੜ੍ਹਦੇ ਨੇ, ਗਲਤ ਨਾਵਲ ਨਾਟਕ ਜੇ ਪੜ੍ਹੀ ਜਾਂਦੇ ਨੇ, ਉਹਦਾ ਰਸ ਨਹੀਂ ਦਿਆ ਕਰਦੇ। ਉਹ ਕਹਿੰਦੇ ਨਿਸ਼ਾਨੀ ਹੋਇਆ ਕਰਦੀ ਹੈ ਨਗੁਰਿਆਂ ਦੀ, ਨਗੁਰੇ ਕੀ ਨਿਸ਼ਾਨੀ, ਸਤਿਗੁਰ ਵਾਜੋਂ ਘੋਰ ਅੰਧਾਰਾ, ਡੂਬ ਮੋਏ ਬਿਨ ਪਾਣੀ। ਸਤਿਗੁਰੂ ਨਾ ਹੋਵੇ ਤਾਂ ਬਾਣੀ ਨਹੀਂ ਹੁੰਦੀ, ਜੇ ਬਾਣੀ ਨਹੀਂ ਹੋਊਗੀ ਤਾਂ ਘੋਰ ਅੰਧਾਰ ਜਗਤ ਤੇ ਰਹੇਗਾ, ਤੇ ਬਗੈਰ ਪਾਣੀ ਤੋਂ ਡੁੱਬ ਜਾਣਗੇ। ਬਗੈਰ ਪਾਣੀ ਵੀ ਕਦੇ ਕੋਈ ਡੁੱਬਦਾ? ਮਹਾਰਾਜ ਜੀ ਇੱਕ ਸਾਖੀ ਸੁਣਾਇਆ ਕਰਦੇ ਸੀ ਕਿ ਇੱਕ ਵਾਰੀ ਕੁਛ ਪ੍ਰੇਮੀ ਜੋ ਮੋਟੀ ਮਤ ਦੇ ਮਾਲਕ ਸੀ, ਉਹ ਸਾਰੇ ਇਕੱਠੇ ਹੋ ਕੇ ਚੱਲੇ ਵੀ ਵਪਾਰ ਕਰਕੇ ਆਈਏ, 10 ਬੰਦੇ ਹੋ ਗਏ। ਤੇ ਉੱਥੇ ਜਦੋਂ ਅੱਗੇ ਗਏ ਤਾਂ ਇੱਕ ਨਦੀ ਆ ਗਈ, ਕਹਿੰਦੇ ਵੀ ਨਦੀ ਆ ਗਈ, ਕਹਿੰਦੇ ਹੁਣ ਕੀ ਕਰੀਏ, ਕਹਿੰਦੇ ਆਪਾਂ ਤੈਰ ਕੇ ਲੰਘਦੇ ਹਾਂ। ਕੱਪੜੇ ਲਾ ਲਏ ਸਾਰਿਆਂ ਨੇ, ਸਿਰ ਤੇ ਬੰਨ ਲਏ ਤੇ ਨਦੀ ਦੀ ਬਰੇਤੀ ਤੇ ਪੈ ਗਏ। ਨਦੀ ਸੁੱਕੀ ਸੀ, ਸੁਣਿਆ ਹੋਇਆ ਸੀ ਕਿ ਨਦੀ ਵਿੱਚੋਂ ਤੈਰ ਕੇ ਲੰਘਣਾ ਪੈਂਦਾ। ਉੱਥੇ ਹੀ ਹੱਥ ਪੈਰ ਮਾਰਦੇ ਮਾਰਦੇ ਕਸਰ ਕਸਰ ਕੇ ਨਦੀ ਪਾਰ ਹੋ ਕੇ ਉਹਦੇ ਬਾਅਦ ਜਦੋਂ ਪਾਰ ਲੰਘੇ, ਕਹਿਣ ਲੱਗੇ ਬਈ ਆਪਾਂ ਗਿਣੀਏ, 10 ਸੀਗੇ, ਪੂਰੇ ਵੀ ਹੈਗੇ। ਕਹਿੰਦੇ ਤੂੰ ਸਿਆਣਾ, ਤੂੰ ਗਿਣ। ਉਹ ਗਿਣ ਲੱਗ ਗਿਆ, 1, 2, 3, 4, 5, 6, 7, 8, 9। ਕਹਿੰਦਾ ਲੈ ਵੀ ਇੱਕ ਡੁੱਬ ਗਿਆ ਆਪਣੇ ਚ। ਦੂਆ ਕਹਿੰਦਾ ਮੈਂ ਗਿਣਦਾ, ਦੂਏ ਨੇ ਗਿਣਿਆ, 9 ਹੋਏ, ਆਪਣੇ ਆਪ ਨੂੰ ਨਾ ਗਿਣੇ। ਇਸੇ ਤਰ੍ਹਾਂ 10 ਨਹੀਂ ਕਰਿਆ, ਉੱਥੇ ਹੀ ਬੈਠ ਕੇ ਰੋਣ ਲੱਗ ਗਏ, ਉੱਚੀ ਉੱਚੀ ਬਰਲਾਪ ਕਰਦੇ। ਕੋਈ ਸਿਆਣਾ ਬੰਦਾ ਆ ਗਿਆ, ਉਹ ਕਹਿਣ ਲੱਗਿਆ ਤੁਸੀਂ ਕਿਉਂ ਰੋਂਦੇ ਹੋ? ਕਹਿੰਦੇ ਅਸੀਂ ਐਂ ਰੋਂਦੇ ਹਾਂ, ਅਸੀਂ ਘਰ ਤੋਂ 10 ਬੰਦੇ ਤੁਰੇ ਸੀ ਤੇ ਇੱਕ ਬੰਦਾ ਸਾਡੇ ਵਿੱਚੋਂ ਡੁੱਬ ਗਿਆ। ਕਹਿੰਦੇ ਕੌਣ ਡੁੱਬਿਆ? ਕਹਿੰਦੇ ਆ ਨੀ ਸਾਨੂੰ ਪਤਾ ਲੱਗਦਾ, ਇੱਕ ਡੁੱਬ ਗਿਆ ਤੇ ਅਸੀਂ 9 ਰਹਿ ਗਏ। ਉਹਨੇ ਸੋਚਿਆ ਵੀ ਸਿੱਧੇ ਅਕਲ ਦੇ ਮਾਲਕ ਨੇ, ਗਿਣਨਾ ਨੀ ਆਉਂਦਾ। ਕਹਿੰਦਾ ਜੇ ਮੈਂ ਪੂਰਾ ਕਰਦਾ ਦੱਸੋ? ਕਹਿਣ ਲੱਗੇ ਪੂਰਾ ਕਰਦੇ। ਕਹਿੰਦਾ ਜਿਹੜਾ ਕੁਝ ਤੁਹਾਡੇ ਕੋਲ ਹੈਗਾ ਖੱਟਣ ਕਮਾਉਣ ਨੂੰ ਗਏ ਹੋ ਤੁਸੀਂ ਬਿਜ਼ਨਸ ਕਰਨ ਨੂੰ, ਉਹ ਫਿਰ ਸਾਰਾ ਹੀ ਇੱਥੇ ਢੇਰ ਹੀ ਲਾ ਦੋ, ਮੈਂ ਕਰ ਦਿੰਦਾ ਪੂਰੇ। ਕਹਿੰਦੇ ਫਿਰ ਤਾਂ ਸਸਤਾ ਹੀ ਸੌਦਾ। ਕਹਿੰਦਾ ਲਓ ਮੈਂ ਗਿਣਦਾ, ਇੱਕ ਦੇ ਮੁੱਕਾ ਮਾਰਦਾ, ਉਹ ਕਹਿੰਦਾ 1, ਦੂਏ ਦੇ ਮਾਰਿਆ ਕਹਿੰਦਾ 2, ਤੀਆ ਕਿਤੇ ਮਾਰਿਆ 3, 10ਵੇਂ ਦੇ ਮਾਰਿਆ ਉਹ ਕਹਿੰਦਾ 10। ਕਹਿੰਦੇ ਲੈ ਵੀ ਪੂਰੇ ਹੋ ਗਏ। ਇਹ ਮਹਾਰਾਜ ਦੀ ਮਿਸਾਲ ਦਿੰਦੇ ਨੇ ਕਿ ਉਹ ਮੂਰਖ ਬੰਦੇ ਹੋਰ ਅੰਧਾਰੇ ਚ ਪਏ ਹੋਏ ਡੁੱਬ ਮੂਏ ਬਿਨ ਪਾਣੀ, ਪਾਣੀ ਤੋਂ ਬਗੈਰ ਡੁੱਬੇ ਫਿਰਦੇ ਨੇ, ਕਿਉਂਕਿ ਬਾਣੀ ਹਿਰਦੇ ਚ ਨਹੀਂ ਵੱਜਦੀ। ਸੋ ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਵਾਣੀ, ਪੀਵੋ ਅੰਮ੍ਰਿਤ। ਉਹ ਅੰਮ੍ਰਿਤ ਪੀਂਦੇ ਨੇ ਕਿਉਂਕਿ ਮਿੱਠੀ ਬਾਣੀ ਅੰਮ੍ਰਿਤ ਤਾਰ, ਅੰਮ੍ਰਿਤ ਦੀ ਤਾਰ। ਸੋ ਇਹ ਗੁਰੂ ਮਹਾਰਾਜ ਲਿਖਦੇ ਹੈ ਕਿ ਜਿੱਥੇ ਤਤ ਬੇਤੇ ਮਹਾਂਪੁਰਸ਼ ਰੀਅਲਾਈਜ਼ ਸੋਲ, ਪਰ ਵਾਹਿਗੁਰੂ ਨਾਲ ਜੁੜੇ ਹੋਏ ਗੁਰਸਿੱਖ ਹੋਣ, ਗੁਰਮੁਖ ਹੋਣ, ਉਹਨਾਂ ਦੇ ਜੋ ਬਚਨ ਹੋਇਆ ਕਰਦੇ ਨੇ ਉਹ ਦਵਾਇਤ ਪੈਦਾ ਨਹੀਂ ਕਰਿਆ ਕਰਦੇ, ਦੁਬਧਾ ਪੈਦਾ ਨਹੀਂ ਕਿਆ ਕਰਿਆ, ਉਹ ਜੁੜਿਆਂ ਨੂੰ ਤੋੜਿਆ ਨਹੀਂ ਕਰਦੇ, ਟੁੱਟਿਆਂ ਨੂੰ ਜੋੜਿਆ ਕਰਦੇ। ਤੇ ਉਹਨਾਂ ਦੀ ਬਾਣੀ ਅੰਮ੍ਰਿਤ ਦਾ ਇੱਕ ਝਰਨਾ ਹੀ ਹੋਇਆ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ ਹਾਂ।
ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਅੰਮ੍ਰਿਤ ਬਚਨ ਸਾਧ ਕੀ ਬਾਣੀ।
Thank you.
तू जवान है, सुंदर स्वरूप है तेरा, ब्याह तेरा होया होया है, घर विच खाण पीण नूं सब कुछ सतगुरु ने दिता होया है, फिर यह अरदासियां तेरे मन विच कित्थों आ गई? किहदा तां उपदेश सुने है, किसे महापुरश नाल तेरा मेल हो गया? वह किस संपरदा का है जिसने तेनू बरागी बना दिता? कहण लगे सच्चे पातशाह मेरा मेल किसे नाल नहीं होया, जे मेरा मेल होया तो तेरी बाणी नाल होया। वो बाणी दे भाव ने मैनू बरागी बना दिता। अड़िया वाले ਤੇਰੀ ਬਾਣੀ ਨੀ ਹੈ ਇਹ ਤਾਂ ਬਾਣ ਨੇ, ਬਾਣ ਵੀ ਅਣੀਆਂ ਵਾਲੇ ਖੱਪਰ ਨੇ ਵੱਡੇ ਵੱਡੇ, ਤੇ ਉਸ ਬਾਣੀ ਨੇ ਮੇਰੇ ਮਨ ਦੇ ਅੰਦਰ ਛੇਕ ਪਾ ਦਿੱਤੇ। ਮਹਾਰਾਜ ਕਹਿਣ ਲੱਗੇ, ਪ੍ਰੇਮੀਓ ਇਹ ਬਾਲਕ ਦੀ ਗੱਲ ਸੁਣਦੇ ਹੋ, ਤੁਹਾਡੇ ਵੀ ਛੇਕ ਪੈਂਦੇ ਨੇ ਬਾਣੀ ਦੇ ਨਾਲ? ਕੋਈ ਜਵਾਬ ਨੀ ਆਇਆ। ਕਹਿੰਦੇ ਬੇਟਾ, ਉਹ ਕਿਹੜੀ ਬਾਣੀ ਹੈ ਜਿਹਨੇ ਤੇਰੇ ਅੰਦਰ ਛੇਕ ਪਾ ਦਿੱਤਾ ਤੇ ਤੈਨੂੰ ਤੈ ਮਾਇਆ ਵੱਲ ਪਿੱਠ ਕਰ ਲਈ? ਪਾਤਸ਼ਾਹ, ਮੈਂ ਆਪਦੀ ਬਾਣੀ ਪੜ੍ਹਦਾ ਸੀ, ਪੜ੍ਹ ਕੇ ਮੈਨੂੰ ਪਤਾ ਲੱਗਿਆ ਵੀ ਇਹ ਮਾਇਆ ਨੇ ਪਰਮੇਸ਼ਰ ਨੂੰ ਭੁਲਾਇਆ ਹੋਇਆ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਵਿਚਾਰ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੋਹ ਖਾਧੇ ਗੁਰਮੁਖ ਉਪਰੇ ਜਿਨ ਸੱਚ ਨਾਮ ਚਿਤ ਲਾਇਆ। ਪਾਤਸ਼ਾਹ, ਇਹ ਮਾਇਆ ਜਿਹਨੂੰ ਕਹਿੰਦੇ ਨੇ, ਤੇਰੇ ਨਾਮ ਤੋਂ ਬਗੈਰ ਸਾਰੀ ਚੀਜ਼ ਮਾਇਆ ਹੈ। ਇਹਨੇ ਸਾਰੀ ਦੁਨੀਆਂ ਨੂੰ ਭੁੱਲ ਵਿੱਚ ਪਾਇਆ ਹੋਇਆ। ਇਸ ਮਾਇਆ ਮੋਹਣੀ ਨੇ ਭੁੱਲ ਵਿੱਚ ਪਾ ਲਈ ਸਾਰੀ। ਭੁੱਲ ਵਿੱਚ ਪਾ ਦਿੱਤੀ ਤੇ ਮੈਂ ਇਹ ਜਦ ਪੜਿਆ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰੇ। ਪਾਤਸ਼ਾਹ, ਮੈਂ ਇਹ ਜਦ ਪੜ੍ਹਦਾ ਸੀ, ਮੈਂ ਕਿਹਾ ਇਹ ਤਾਂ ਮਨ ਨੂੰ ਸੁਣਾ ਰਹੇ ਨੇ, ਮੈਂ ਵੀ ਸੁਣਾਉਣ ਲੱਗ ਗਿਆ ਤੇ ਫੇਰ ਕੀ ਪੜਿਆ, ਇਹ ਮਾਇਆ ਮੋਹਣੀ ਜਿਨ ਏਤ ਪਰਮ ਪਲਾਇਆ, ਸਾਰਾ ਸੰਸਾਰ ਭਰਮ ਵਿੱਚ ਪਾ ਦਿੱਤਾ। ਪੰਜ ਕਿਸਮ ਦੇ ਭਰਮ ਹੁੰਦੇ ਨੇ, ਭੇਦ ਭਰਮ ਹੁੰਦਾ, ਸੰਘ ਭਰਮ ਹੁੰਦਾ, ਕਰਤੱਤਵ ਭਰਮ ਹੁੰਦਾ। ਸੋ ਇਸ ਤਰ੍ਹਾਂ ਦੇ ਪੰਜ ਭਰਮ ਹੋਇਆ ਕਰਦੇ ਨੇ, ਵਿਕਾਰ ਭਰਮ ਹੁੰਦਾ ਤੇ ਚੌਥਾ ਪੰਜਵਾਂ ਹੋਇਆ ਕਰਦਾ ਜਗਤ ਨੂੰ ਸੱਤ ਜਾਣਨਾ ਤੇ ਪਰਮੇਸ਼ਰ ਨੂੰ ਕੁਛ ਵੀ ਨਾ ਜਾਣਨਾ। ਇਹ ਪੰਜ ਭਰਮਾਂ ਦੇ ਅੰਦਰ ਸਾਰਾ ਸੰਸਾਰ ਭੁੱਲਿਆ ਫਿਰਦਾ ਤੇ ਮਾਇਆ ਕਿੱਥੋਂ ਆ ਗਈ? ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਇਆ, ਜਿਹਨੇ ਠਗਮੂਰੀ ਬੂਟੀ ਚੰਗ ਸੰਘਾ ਦਿੱਤੀ ਸਾਰਿਆਂ ਨੂੰ ਅਗਿਆਨ ਦੀ, ਵਿਦਿਆ ਦੀ ਇਗਨੋਰੈਂਸ ਦੀ, ਕਹਿੰਦੇ ਉਹਨੇ ਹੀ ਮਾਇਆ ਬਣਾਈ ਹੈ। ਕਹੇ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ। ਇਹ ਸ਼ਬਦ ਨੂੰ ਮਹਾਰਾਜ ਮੈਂ ਵਿਚਾਰਿਆ, ਬਹੁਤ ਦੇਰ ਵਿਚਾਰਦਾ ਰਿਹਾ, ਬਹੁਤ ਵਾਰੀ ਪੜਿਆ, ਬਹੁਤ ਤੁਕ ਤੁਕ ਕਰਕੇ ਪੜੀ, ਠਹਿਰ ਠਹਿਰ ਕੇ ਪੜੀ। ਜਦ ਮੈਂ ਇਸ ਤੋਂ ਅੱਗੇ ਗਿਆ, ਅਜੇ ਮੈਂ ਮਨ ਬਣਾਉਣਾ ਬਈ ਮੇਰੇ ਮਾਤਾ ਵੀ ਮਾਇਆ, ਪਿਤਾ ਵੀ ਮਾਇਆ, ਭੈਣ ਵੀ ਮਾਇਆ, ਭਰਾ ਵੀ ਮਾਇਆ, ਜ਼ਮੀਨ ਵੀ ਮਾਇਆ, ਪਤਨੀ ਵੀ ਮਾਇਆ, ਪੁੱਤਰ ਵੀ ਮਾਇਆ, ਮੇਰਾ ਸਰੀਰ ਵੀ ਮਾਇਆ। ਤੇ ਮੈਂ ਜਦ ਪੜ੍ਹਦਾ ਵਿਚਾਰ ਦੇ ਘਰ ਵਿੱਚ ਗਿਆ ਹੋਇਆ ਸੀ, ਉਸ ਵੇਲੇ ਅਗਲੀ ਪੌੜੀ ਇਸ ਤਰ੍ਹਾਂ ਦੇ ਨਾਲ ਵਿਚਾਰ ਵਿੱਚ ਆਈ। ਤੇਰੇ ਨਾਲ ਨਾ ਕਿਸੇ ਨਹੀਂ ਬਈ ਜਾਣਾ, ਸਾਰੇ ਸਾਥ ਬਣ ਗਿਆ। ਪੌੜੀ ਪੜੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਨ ਨਾਲ ਮੈਂ ਗੱਲ ਕਰੀ ਕਿ ਤੂੰ ਹਮੇਸ਼ਾ ਹੀ ਹਰ ਸਵਾਸ ਵਾਹਿਗੁਰੂ ਨੂੰ ਸੰਭਾਲਣਾ ਕਰ, ਉਹਦਾ ਨਾਮ ਜਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਦੇ ਧਿਆਨ ਵਿੱਚ ਰਹਿ। ਇਹ ਕਟੰਬ ਤੂੰ ਜੇ ਦੇਖਦਾ ਜਿਹਦੇ ਵਾਸਤੇ ਤੂੰ ਆਪਣਾ ਜਨਮ ਬਰਬਾਦ ਕਰ ਰਿਹਾ, ਤੇ ਪਰਮੇਸ਼ਰ ਦੇ ਭਜਨ ਦੀ ਕੌਸਟ ਉੱਤੇ ਉਹਨਾਂ ਦੀ ਪਾਲਣਾ ਪੋਸ਼ਣਾ ਪੈਸੇ ਇਕੱਠੇ ਕਰਨ ਲੱਗਿਆ ਹੋਇਆ ਹੈ, ਇਹ ਕੀ ਕਰੇਗਾ? ਚੱਲੇ ਨਾਹੀਂ ਤੇਰੇ ਨਾਲੇ, ਤੇਰੇ ਨਾਲ ਤਾਂ ਜਾਣਾ ਹੀ ਨਹੀਂ ਕਿਸੇ ਚੀਜ਼ ਨੇ। ਜੇ ਜਾਣਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਆ ਨਾਮ ਤੇਰੇ ਸੰਗ ਸਤ। ਉਸ ਵੇਲੇ ਹੋਰ ਨਹੀਂ ਕਿਸੇ ਨੇ ਵੀ ਜਾਣਾ,
ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ
ਸੰਤੋਸ਼। ਜੇ ਪੈਂਡੇ ਮਾਨ ਦੁਆਰਾ ਹਰ ਕਾ ਨਾਮ ਤੈ ਸੰਗ ਜਿਆਰਾ, ਜੈ ਪੰਥ ਤੇਰਾ ਕੋ ਨਾ ਸਜਾਨੂ ਹਰ ਕਾ ਨਾਮ ਤੈ ਨਾਦ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੂੰ ਪੁਰਸ਼, ਜੈ ਤ੍ਰਿਖਾ ਮੰਤੁ ਜੈ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਕ। ਸਿੱਥੇ ਪਾਤਸ਼ਾਹ ਹੈ ਜਿਹਦੇ ਵਾਸਤੇ ਮੈਂ ਜਨਮ ਬਰਬਾਦ ਕਰ ਰਿਹਾ, ਜਿਹਦਾ ਪ੍ਰੋਗਰਾਮ ਸੀ ਵੀ ਜਨਮ ਮੇਰਾ ਚੱਲਿਆ ਜਾਵੇ, ਪਰਿਵਾਰ ਨੂੰ ਪਾਲਦੇ ਪੋਸ਼ਦੇ, ਉਹੀ ਕੰਮ ਜਿਹੜਾ ਮਾਂ ਬਾਪ ਨੇ ਕਰਿਆ, ਦਾਦੇ ਪੜਦਾਦੇ ਨੇ, ਨਗਰ ਦਾਦੇ ਨੇ ਕਰਿਆ, ਉਹੀ ਮੈਂ ਘਰ ਬਣਾ ਲਿਆ, ਬੱਚੇ ਪੜਾ ਲਏ, ਫਿਰ ਮਰ ਗਏ, ਜੋੜ ਜੋੜ ਕੇ ਤੁਰ ਗਏ। ਇਹਨਾਂ ਨੇ ਮੇਰੀ ਸਹਾਇਤਾ ਨਹੀਂ ਕਰਨੀ, ਤੇ ਤੇਰੀ ਬਾਣੀ ਵਿੱਚ ਹੈ ਵੀ ਇਹ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤ ਕੋ ਨਾ ਸਕਾ, ਅੰਤ ਚ ਕਿਸੇ ਨੇ ਸਹਾਇਤਾ ਨਹੀਂ ਕਰਨੀ, ਪਿਛਲੇ ਜਨਮਾਂ ਦੇ ਕਰਮ ਲੈ ਕੇ ਆਏ ਹੋਏ ਜੀਵ ਇਹ ਆਪਣੇ ਲੈਣ ਦੇਣ ਦਾ ਹਿਸਾਬ ਕਿਤਾਬ ਭੋਗਦੇ। ਸੋ ਇਹ ਕਟੰਬ ਜੇ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲ ਲਈ, ਸਾਹ ਤੇਰੇ ਚੱਲੈ ਨਾਹੀਂ, ਜਿਸ ਨਾਲ ਕਿਉਂ ਚਿੱਤ ਲਾਈਏ, ਹੁਣ ਚਿੱਤ ਦਾ ਸਾਡੇ ਲੱਗੇ ਹੋਏ ਨੇ। ਮਹਾਰਾਜ ਕਹਿੰਦੇ ਫਿਰ ਦੱਸ ਕਿਉਂ ਚਿੱਤ ਲਾਈਏ ਉਹਦੇ ਨਾਲ ਜਿਹੜਾ ਨਾਲ ਨਹੀਂ ਜਾਂਦਾ। ਫਿਰ ਇਹਦਾ ਮਤਲਬ ਹੋ ਗਿਆ ਕਿ ਇਹਦਾ ਤੈਨੂੰ ਪਛਤਾਵਾ ਹੋਊ ਉਸ ਵੇਲੇ ਜਦ ਤੈਨੂੰ ਖਿੱਚ ਕੇ ਲੈ ਜਾਣਗੇ। ਕਬੀਰੇ ਤਨ ਜਾਏਗਾ ਸਕੋ ਤੋ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋ। 100 ਖਰਬ ਬੀਜ ਨੇ ਜੋੜ ਲਿਆ, ਉਹ ਵੀ ਨੰਗੇ ਪੈਰੀ ਰੋਂਦਾ ਜਾਂਦਾ ਸੰਸਾਰ ਤੋਂ, ਔਖਾ ਹੁੰਦਾ। ਕਹਿੰਦੇ ਫਿਰ ਪਛਤਾਉਣਾ ਪਏਗਾ ਨਾ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤ ਆਈਏ। ਫਿਰ ਕਰਿਆ ਕੀ ਜਾਵੇ, ਕਹਿੰਦੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਸਤਿਗੁਰੂ ਦਾ ਗੁਰੂ ਦੀ ਬਾਣੀ ਸੁਣ, ਇਹ ਉਪਦੇਸ਼ ਸੁਣ, ਇਹਦੀ ਕਮਾਈ ਕਰ, ਇਹ ਤੇਰੇ ਨਾਲ ਹੋਏਗੀ। ਕਹਿ ਨਾਨਕ ਮਨ ਪਿਆਰੇ ਸਦਾ ਸੱਚ ਸੰਭਾਲੇ, ਹਰ ਵਕਤ ਵਾਹਿਗੁਰੂ ਦੀ ਸੰਭਾਲ ਕਰ, ਵਾਹਿਗੁਰੂ ਨੂੰ ਯਾਦ ਰੱਖ ਹਿਰਦੇ ਦੇ ਅੰਦਰ। ਪਾਤਸ਼ਾਹ ਇਹ ਬਾਣ ਲੱਗਦੀ ਸਾਰ ਮੇਰਾ ਮਨ ਬਦਲ ਗਿਆ, ਤੇ ਹੁਣ ਮੇਰਾ ਜੀ ਕਰਦਾ ਕਿ ਮੈਂ ਕਿਸੇ ਇਕਾਂਤ ਥਾਂ ਜਾ ਕੇ ਭਜਨ ਬੰਦਗੀ ਕਰਾਂ ਤੇ ਆਪਣਾ ਜੀਵਨ ਸਫਲਾ ਕਰਾਂ, ਕਿਉਂਕਿ ਇਹ ਜੋ ਵਾਰ ਵਾਰ ਨਹੀਂ ਆਇਆ ਕਰਦਾ। ਸੋ ਮਹਾਰਾਜ ਨੇ ਕਿਹਾ, ਕਿਉਂ ਸਾਧ ਸੰਗਤ ਜੀ, ਜਿੰਨੇ ਤੁਸੀਂ ਬੈਠੇ ਹੋ ਸਾਰਿਆਂ ਨੇ ਸੁਣੇ ਨੇ ਨਾ ਬਚਨ ਇਸ ਬੱਚੇ ਦੇ, ਹੋਰ ਵੀ ਕਿਸੇ ਦੇ ਮਨ ਵਿੱਚ ਬਾਣ ਮਾਰਿਆ ਬਾਣੀ ਨੇ, ਕੋਥੇ ਦੀ ਉੱਥੇ ਹੀ ਰਹਿੰਦੇ ਹੋ, ਬਾਣੀ ਤਾਂ ਲੱਗ ਜਾਵੇ। ਕਿਉਂ ਸੰਜੋਅ ਪਹਿਨ ਕੇ ਜਿਹੜਾ ਆਉਂਦਾ ਹੈ, ਬੁਲਟ ਪਰੂਫ ਜਾਕਟ ਪਾ ਕੇ ਆਉਂਦਾ ਹੈ, ਉਹਦੇ ਬਾਣ ਕਿੱਥੋਂ ਲੱਗਣਾ? ਉਹ ਤਾਂ ਹੋਮੈਂ ਦਾ ਤਰਕ ਦਾ ਕੱਪੜਾ ਪਾਇਆ ਹੋਇਆ ਉਹਨਾਂ ਨੇ, ਬੇਵਿਸ਼ਵਾਸੀ ਦਾ, ਆਪਣੀ ਗਰਜ ਦਾ, ਹਿੱਤ ਦਾ, ਉੱਥੇ ਬਾਣ ਬਾਣੀ ਦੇ ਨਹੀਂ ਲੱਗਿਆ ਕਰਦੇ। ਬਾਣੀ ਦੇ ਬਾਣ ਉਹਦੇ ਕੋਲ ਲੱਗਦੇ ਆ ਜਿਹੜਾ ਬਿਲਕੁਲ ਸਭ ਕੁਛ ਲਾ ਕੇ ਆਉਂਦਾ। ਸੋ ਇਸ ਤਰ੍ਹਾਂ ਦੇ ਨਾਲ ਬਾਣੀ ਦੇ ਬਾਣ ਨੇ ਸਾਧ ਸੰਗਤ, ਫਿਰ ਇਹ ਪਰਮੇਸ਼ਰ ਦੀ ਬਾਣੀ ਹੈ, ਧੁਰ ਦੀ ਬਾਣੀ, ਤੇ ਜਿੱਥੋਂ ਆਈ ਹੈ ਉੱਥੇ ਹੀ ਲੈ ਜਾਂਦੀ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰਿਆ ਇਹ ਤੁਰਦੀ ਬਾਣੀ ਹੈ, ਸੱਚੀ ਦਰਗਾਹ ਵਿੱਚ ਲੈ ਜਾਂਦੀ ਹੈ। ਸੱਚੀ ਬਾਣੀ ਹੈ, ਤਿੰਨ ਸਗਲੀ ਚਿੰਤ ਮਿਟਾਈ, ਜੰਮਣ ਮਰਨ ਦੀ ਚਿੰਤਾ ਸਭ ਤੋਂ ਵੱਡੀ ਹੁੰਦੀ। ਜੰਮਣ ਮਰਨ ਤੋਂ ਉੱਪਰ ਕਰਕੇ ਨਿਰੰਕਾਰ ਦੇ ਦੇਸ਼ ਵਿੱਚ ਇਹ ਬਾਣੀ ਲੈ ਜਾਂਦੀ ਹੈ। ਇੱਕ ਵਾਰੀ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੀਵਾਨ ਲੱਗਿਆ ਹੋਇਆ ਤੇ ਸੰਗਤ ਕੀ ਦੇਖਦੀ ਹੈ ਕਿ ਇੱਕ ਅਜੀਬ ਕਿਸਮ ਦਾ ਬੰਦਾ, ਅਜੀਬ ਕਿਸਮ ਦੇ ਕੱਪੜੇ ਨੇ ਤੇ ਆ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਰਿਹਾ। ਤੇ ਮਹਾਰਾਜ ਨੇ ਪੁੱਛਿਆ ਕਿ ਨਾਰਦ ਜੀ ਕਿਸ ਤਰ੍ਹਾਂ ਤੁਹਾਡਾ ਆਉਣਾ ਹੋਇਆ? ਕਹਿਣ ਲੱਗੇ, ਪਾਤਸ਼ਾਹ, ਕਲਯੁਗ ਦਾ ਸਮੇਂ ਤੇ ਆਪ ਦਾ ਸਰੂਪ ਇਸ ਵੇਲੇ ਦੁਸ਼ਟਾਂ ਨੂੰ ਗਾਲਣ ਵਾਲਾ, ਵੱਡੇ ਹੀ ਤੇਜ ਪ੍ਰਤਾਪ ਵਾਲਾ, ਸਾਰੇ ਆਕਾਸ਼ ਲੋਕਾਂ ਚ ਆਪਦੀ ਮਹਿਮਾ ਹੋ ਰਹੀ ਹੈ ਤੇ ਮੈਂ ਗੁਰੂ ਨਾਨਕ ਦੇ ਘਰ ਨੂੰ ਦੇਖਣ ਆਇਆ ਸੀ ਕਿ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਦੁਸ਼ਟਾਂ ਦਾ ਖਾਤਮਾ ਕਰਦੇ ਨੇ ਤੇ ਕਿਸ ਤਰ੍ਹਾਂ ਦੇ ਨਾਲ ਦੁਨੀਆਂ ਦਾ ਆਧਾਰ ਕਰਦੇ ਨੇ। ਸੋ ਇਸ ਕਰਕੇ ਦਰਸ਼ਨ ਕਰਨ ਨੂੰ ਚਿੱਤ ਆਇਆ ਤੇ ਆਉਂਦੇ ਹੋਏ, ਕਿਉਂਕਿ ਸ਼ਾਸਤਰ ਦਾ ਵਿਧਾਨ ਹੈ ਕਿ ਮਹਾਂਪੁਰਸ਼ਾਂ ਕੋਲ, ਗੁਰੂਆਂ ਕੋਲ, ਪੀਰਾਂ ਕੋਲ ਜਾਓ, ਖਾਲੀ ਹੱਥ ਨਾ ਜਾਓ, ਖਾਲੀ ਹੱਥ ਵਾਲਾ ਖਾਲੀ ਤੇ ਜੇ ਕੋਈ ਸ਼ਰਧਾ ਭੇਟ ਲੈ ਜਾਵੇ ਉਹਦੇ ਪੱਲੇ ਕੁਛ ਪੈ ਜਾਂਦਾ, ਜਿਸ ਤਰ੍ਹਾਂ ਦੀ ਸ਼ਰਧਾ ਹੁੰਦੀ। ਸੋ ਪਾਤਸ਼ਾਹ, ਮੈਂ ਆਕਾਸ਼ ਲੋਕ ਦੇ ਹਵਾ ਪੰਖੀ, ਜੋ ਅਨਲ ਪੰਖੀ ਜਿਸ ਨੂੰ ਆਖਦੇ ਨੇ, ਅਨਲ ਆਕਾਸ਼ ਪੰਖੀ ਡੋਲ ਵੋ ਕਰਤਾ ਹੈ, ਉਸ ਦੇ ਪੰਜ ਫੰਦ ਲੈ ਕੇ ਆਇਆ। ਇਹਨਾਂ ਚ ਸੱਚੇ ਪਾਤਸ਼ਾਹ ਇਹ ਤਾਸੀਰ ਹੈ ਕਿ ਤੁਸੀਂ ਆਪਣੇ ਬਾਣਾਂ ਦੇ ਨਾਲ ਲਓ, ਕਿਉਂਕਿ ਆਪ ਨੂੰ ਯੁੱਧ ਦਾ ਖਿਆਲ ਹੈ, ਸ਼ਸਤਰ ਵਿਦਿਆ ਦੇ ਆਪ ਧਨੀ ਹੋ। ਸੋ ਮੈਂ ਇਹ ਪੰਜ ਫੰਗ ਲਿਆਇਆ ਤੇ ਇਹਨਾਂ ਨੂੰ ਤੀਰਾਂ ਦੇ ਨਾਲ ਜੋੜ ਲਓ, ਬਾਣਾਂ ਦੇ ਨਾਲ। ਜਦ ਤੁਸੀਂ ਚਲਾਓਗੇ ਉਸ ਲੋਕ ਚ ਲੈ ਜਾਣਗੇ ਜਿੱਥੋਂ ਇਹ ਬਾਣ ਆਏ, ਫੰਗ ਆਏ। ਤੇ ਵਚਨ ਹੋਏ ਥੋੜੇ ਬਹੁਤੇ, ਕੁਛ ਆਤਮਕ ਵਚਨ ਹੋਏ ਤੇ ਉਹਦੇ ਬਾਅਦ ਉਹਨੇ ਨਮਸਕਾਰ ਕਰੀ, ਦੀਵਾਨ ਚੋਂ ਨਿਕਲਦਾ ਹੀ ਗਾਇਬ ਹੋ ਗਿਆ। ਸਾਰੀ ਸੰਗਤ ਹੈਰਾਨ ਹੋ ਗਈ ਵੀ ਇਹ ਕੈਸਾ ਬੰਦਾ ਆਇਆ, ਨਾ ਇਹਦੇ ਆਉਣ ਦਾ ਪਤਾ ਲੱਗਿਆ ਨਾ ਜਾਣ ਦਾ ਪਤਾ ਲੱਗਿਆ। ਮਹਾਰਾਜ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਕੌਣ ਸੀਗਾ? ਕਾਸ ਦੇ ਵਾਸਤੇ ਆਇਆ ਸੀ। ਮਹਾਰਾਜ ਕਹਿੰਦੇ, ਪ੍ਰੇਮੀਓ, ਇਹ ਬ੍ਰਹਮ ਲੋਕ ਚੋਂ ਆਇਆ ਸੀ ਨਾਰਦ, ਤੇ ਕਲਯੁਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਪੰਥ ਦੀ ਮਹਿਮਾ ਤੱਕਣ ਆਇਆ ਸੀ। ਇਹਨੇ ਭਾਈ ਪੰਜ ਫੰਗ ਲਿਆਂਦੇ ਨੇ ਤੇ ਇਹ ਹੁਮਾ ਪੰਖੀ ਦੇ, ਅਨਲ ਪੰਛੀ ਦੇ ਫੰਗ ਨੇ। ਇਹਨਾਂ ਚ ਇਹ ਤਾਸੀਰ ਹੈ ਕਿ ਜਦੋਂ ਜਿਸ ਬਾਣ ਨਾਲ ਬੰਨ ਕੇ ਮਾਰੀਏ ਇਹਨੂੰ ਧਰਤੀ ਤੇ ਨਹੀਂ ਡਿੱਗਣ ਦਿੰਦਾ, ਬੈਲੈਂਸ ਲੈਸ ਕਰਕੇ ਉੱਪਰ ਲੈ ਜਾਂਦਾ ਜਿੱਥੇ ਉਹ ਪੰਖੀ ਰਹਿੰਦਾ। ਜਵਾਨ ਦੀ ਸਮਾਪਤੀ ਹੋਈ। ਮਹਾਰਾਜ ਕਹਿੰਦੇ, ਚਲੋ ਆਏ ਕਰੋ, ਇਹ ਬਾਣ ਚੰਗੀ ਤਰ੍ਹਾਂ ਦੇ ਨਾਲ ਬਾਣਾ, ਪੰਜ ਬਾਣ ਦਿੱਤੇ ਵੀ ਜੜਾ ਕੇ ਲਿਓ। ਫੰਗ ਜੜ ਲਏ ਗਏ। ਉਹਦੇ ਬਾਅਦ ਮਹਾਰਾਜ ਕਹਿਣ ਲੱਗੇ ਵੀ ਸਾਰੇ ਖੜੇ ਹੋ ਜਾਓ, ਅਸੀਂ ਬਾਣ ਮਾਰਾਂਗੇ, ਜਿੱਥੇ ਗਿਰੇ ਉੱਥੋਂ ਲੈ ਕੇ ਆ। ਦੂਰ ਦਰਾਜ ਮੀਲਾਂ ਤੱਕ ਸਿੰਘ ਖੜੇ ਹੋਏ। ਮਹਾਰਾਜ ਨੇ ਬਾਣ ਪੂਰੇ ਜ਼ੋਰ ਨਾਲ ਚਲਾਇਆ, ਟਣਕਾਰ ਦੀ ਆਵਾਜ਼ ਹੋਈ, ਪਰਬਤ ਗੂੰਜਦਾ ਜਾਂਦਾ ਨਾਲ, ਇੰਨੀ ਲੰਮੀ ਆਵਾਜ਼ ਹੋਈ ਤੇ ਬਾਣ ਉੱਪਰ ਨੂੰ ਜਾ ਰਿਹਾ। ਸਾਰਿਆਂ ਦੀ ਨਿਗਾਹ ਤੋਂ ਓਝਲ ਹੋ ਗਿਆ, ਲੰਬੇ ਹੋ ਗਿਆ ਤੇ ਦੇਖਦੇ ਨੇ ਵੀ ਹੁਣ ਗਿਰਿਆ, ਹੁਣ ਗਿਰਿਆ, ਲੇਕਿਨ ਉਹ ਗਿਰਿਆ ਹੀ ਨਹੀਂ। ਮਹਾਰਾਜ ਕਹਿੰਦੇ, ਲਿਆ ਹੀ ਨਹੀਂ? ਕਹਿੰਦੇ, ਮਹਾਰਾਜ ਗਿਰਿਆ ਹੀ ਨਹੀਂ ਥੱਲੇ, ਦੂਜਾ ਮਾਰਿਆ ਉਹ ਨਾ ਲੱਭਿਆ, ਪੰਜੇ ਬਾਣ ਚਲਾ। ਉਹਦੇ ਬਾਅਦ ਸਾਰੇ ਇਕੱਠੇ ਹੋ ਗਏ, ਕਹਿੰਦੇ, ਸੱਚੇ ਪਾਤਸ਼ਾਹ ਕਿੱਥੇ ਚਲੇ ਗਏ? ਮਹਾਰਾਜ ਕਹਿੰਦੇ, ਤੁਹਾਨੂੰ ਕਿਹਾ ਸੀ ਨਾ ਬਈ ਅਨਲ ਪੰਖੀ ਦੇ ਬਾਣ ਨੇ ਤੇ ਇਹ ਜਿਸ ਦੇਸ਼ ਦੇ ਹੈਗੇ ਉੱਥੇ ਲੈ ਜਾਂਦੇ। ਮਹਾਰਾਜ, ਆਪਦੇ ਕੌਤਕ ਨੂੰ ਅਸੀਂ ਸਮਝ ਨਹੀਂ ਸਕੇ, ਕਿਉਂਕਿ ਕੋਈ ਕੌਤਕ ਵੀ ਆਪਦਾ ਬਿਨਾਂ ਮਤਲਬ ਨਹੀਂ ਹੋਇਆ ਕਰਦਾ, ਕੁਛ ਸਮਝਾਉਣ ਵਾਸਤੇ ਹੁੰਦਾ ਸਾਨੂੰ। ਸੋ ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਇਹ ਜੋ ਬਾਣੀ ਹੈ, ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਇਹ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨ, ਇਹ ਬਾਣੀ ਦਰਗਾਹ ਦੀ ਹੈ ਜੋ ਆਈ ਹੋਈ ਹੈ। ਜੈਸੀ ਮਾਇਆ ਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ, ਆਪੇ ਆਪ ਸਲਾਹੇ, ਤੇਰੇ ਗੁਣ ਪ੍ਰਭ ਤੁਝੀ ਮਾਹੇ, ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ, ਆਪੇ ਲੱਖ ਸਹਾਏ, ਇਹ ਸੱਚੀ ਬਾਣੀ ਆਈ ਹੈ ਦਰਗਾਹ ਦੀ, ਜਾਂ ਨਾਨਕ ਬੋਲੇ ਬਰਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੇ ਪਾਰ, ਜਨਮ ਨਾ ਮਰੇ ਨਾ ਆਵੇ ਨਾ ਜਾਏ, ਹਰ ਛੇਤੀ ਉਹ ਰਹੇ ਸਮਾਏ, ਉਹ ਜੰਮਣ ਮਨ ਤੋਂ ਰਹਿਤ ਹੋ ਜਾਂਦਾ ਤੇ ਰੱਬ ਦੇ ਦਰ ਤੇ ਜਾ ਕੇ ਉਹਦੀ ਸਮਾਈ ਹੋ ਜਾਂਦੀ। ਸੋ ਪ੍ਰੇਮੀਓ, ਇਹ ਤੁਰਦੀ ਬਾਣੀ ਹੈ, ਜਿਹਦਾ ਮਨ ਇਸ ਬਾਣੀ ਦੇ ਨਾਲ ਜੁੜ ਗਿਆ, ਜਿਸ ਤਰ੍ਹਾਂ ਦੇ ਨਾਲ ਇਹ ਤੀਰਾਂ ਨਾਲ ਖੰਭ ਜੋੜੇ ਸੀ, ਇਹ ਮੁੜ ਕੇ ਹੇਠਾਂ ਨਹੀਂ ਆਏ, ਆਪਣੇ ਲੋਕ ਵਿੱਚ ਲੈ ਗਏ, ਇਸੇ ਤਰ੍ਹਾਂ ਨਾਲ ਇਹ ਬਾਣੀ ਦੇ ਨਾਲ ਜਦ ਮਨ ਜੁੜ ਜਾਵੇ ਤੇ ਇਹਨੂੰ ਬਾਣੀ ਨੂੰ ਕਮਾਉਣਾ ਸ਼ੁਰੂ ਕਰਦੇ, ਉਸ ਵੇਲੇ ਫਿਰ ਮੁੜ ਕੇ ਉਹਦੇ ਸਾਰੇ ਦੁੱਖਾਂ ਦਾ ਖਾਤਮਾ ਤੇ ਸੱਚਖੰਡ ਚ ਉਸ ਨੂੰ ਵਾਸਾ ਪ੍ਰਾਪਤ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਬਚਨ ਮਹਾਰਾਜ ਕਰਦੇ ਸੀ। ਤੇ ਇਹਨੇ ਨੂੰ ਕੁਛ ਪ੍ਰੇਮੀ ਬਾਹਰੋਂ ਆਏ ਸੀ, ਦੂਰੋਂ ਉੱਠ ਕੇ ਖੜੇ ਹੋ ਗਏ, ਕਹਿੰਦੇ ਪਾਤਸ਼ਾਹ ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਨੂੰ ਕੋਈ ਆਨੰਦ ਨਹੀਂ ਆਉਂਦਾ, ਕਿਉਂਕਿ ਆਪਦਾ ਫਰਮਾਨ ਹੈ ਐਸੇ ਐਸੇ ਪਾਪ ਦਾ।
ਚੜੀ ਰਹੇ ਦਿਨ ਰਾਤ ਨਾਮ ਖਮਾਰੀ, ਨਾਮ ਖਮਾਰੀ, ਚੜੀ ਰਹੇ ਦਿਨ ਰਾਤ ਨਾਮ ਖਮਾਰੀ, ਨਾਮ ਖਮਾਰੀ,
ਚਾਰ ਨਸ਼ੇ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਜਨਮ ਸਾਖੀ ਵਿੱਚ ਲਿਖਿਆ ਹੋਇਆ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਲੇਕਿਨ ਇਹਦਾ ਭਾਵ ਹੈ ਕਿ ਬਾਕੀ ਨਸ਼ੇ ਸਾਰੇ ਉਤਰ ਜਾਂਦੇ ਨੇ, ਬਾਣੀ ਦਾ ਨਸ਼ਾ ਇੰਨਾ ਗੂੜ ਹੈ ਕਿ ਇੱਕ ਵਾਰੀ ਚੜ ਜਾਵੇ ਉਹ ਉਤਰਿਆ ਨਹੀਂ ਕਰਦਾ, ਉਹ ਵੱਡੇ ਭਾਗਾਂ ਵਾਲਾ ਹੁੰਦਾ ਜਿਹਨੂੰ ਇਹ ਨਸ਼ਾ ਚੜ ਜਾਵੇ।
ਰੰਗ ਰੰਗਿਆ
ਪਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾ। ਐਸਾ ਨਾਮ ਐਸਾ ਬਾਣੀ ਦਾ ਰਸ, ਖੁਮਾਰੀ ਚੜ੍ਹਦੀ ਹੈ ਇਹਦੇ ਨਾਲ। ਕਹਿਣ ਲੱਗੇ ਪਾਤਸ਼ਾਹ ਸਾਨੂੰ ਤਾਂ ਖੁਮਾਰੀ ਚੜ੍ਹਦੀ ਨਹੀਂ। ਮਹਾਰਾਜ ਕਹਿੰਦੇ ਤੁਸੀਂ ਬਾਣੀ ਪੜ੍ਹਦੇ ਨਹੀਂ ਹੁਣ, ਗਏ ਬਾਣੀਆਂ ਪੜ੍ਹਦੇ ਹੋ। ਕਿਸੇ ਨੇ ਕਿਹਾ ਮੈਂ 13 ਪੜ੍ਹਦਾ, ਕਿਸੇ ਨੇ ਕਿਹਾ 9 ਪੜ੍ਹਦਾ, ਕਿਸੇ ਨੇ ਕਿਹਾ 5 ਪੜ੍ਹਦਾ, ਕਿਸੇ ਨੇ ਕਿਹਾ 10 ਪੜ੍ਹਦਾ। ਨਸ਼ਾ ਆਉਂਦਾ ਨਹੀਂ ਹੈ ਨਾ ਮਹਾਰਾਜ, ਥੱਕ ਜਾਂਦੇ ਹਾਂ ਬਾਣੀ ਪੜ੍ਹਦੇ ਪੜ੍ਹਦੇ, ਥਕੇਵਾਂ ਆ ਜਾਂਦਾ, ਰਸ ਨਹੀਂ ਆਉਂਦਾ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਨਹੀਂ ਹੋ। ਕਹਿੰਦੇ ਪਾਤਸ਼ਾਹ ਪੜ੍ਹਦੇ ਹਾਂ ਅੰਮ੍ਰਿਤ ਵੇਲੇ ਉੱਠ ਕੇ ਪੜ੍ਹਦੇ। ਮਹਾਰਾਜ ਨੇ ਕਿਹਾ ਵੀ ਇਹਨਾਂ ਨੂੰ ਕਿਸੇ ਜੁਗਤ ਨਾਲ ਸਮਝਾਈਏ। ਉਸ ਵੇਲੇ ਮਹਾਰਾਜ ਨੇ ਹੁਕਮ ਦਿੱਤਾ ਕਿ ਇੱਕ ਬਾਲਟੀ ਸੁਖ ਨਿਧਾਨ ਦੀ ਲਿਆਓ। ਹੁਕਮ ਦੀ ਤਾਮੀਰ ਹੋ ਗਈ, ਦੋ ਕਿਸਮ ਦੇ ਬਾਟੇ ਮੰਗਾ ਲਏ, ਇੱਕ ਨਾਲ 'ਚ ਦੋ ਦੋ ਘੁੱਟਾਂ ਪਾ ਦਿੱਤੀਆਂ, ਇੱਕ ਨਾਲ ਨੂੰ ਕਾਫੀ ਕਾਫੀ ਪਾ ਤਾ। ਜਿਨ੍ਹਾਂ 'ਚ ਬਹੁਤਾ ਸੀ ਇੱਕ ਬਾਲਟੀ ਬਣਾ ਤੀ ਵੀ ਉੱਥੇ ਜਾ ਕੇ ਤੁਸੀਂ ਕੁਰਲੀਆਂ ਕਰੋ। ਧਿਆਨ ਰੱਖਣਾ ਇੱਕ ਡ੍ਰੌਪ ਵੀ ਅੰਦਰ ਨਾ ਚਲਾ ਜਾਏ, ਇੱਕ ਕਤਰਾ ਅੰਦਰ ਨਾ ਜਾਵੇ। ਦੂਸਰਿਆਂ ਨੂੰ ਕਿਹਾ ਵੀ ਆਹ ਦੋ ਘੁੱਟਾਂ ਪੀ ਲਓ। ਉਹਨਾਂ ਨੇ ਪੀ ਲਿਆ ਤੇ ਉਹਨਾਂ ਨੇ ਕੁਰਲੀਆਂ ਕਰ ਲਈਆਂ। ਜਦ ਕਾਫੀ ਸਮਾਂ ਹੋਇਆ, ਮਹਾਰਾਜ ਕਹਿੰਦੇ ਉਹਨਾਂ ਨੂੰ ਬੁਲਾ ਕੇ, ਕਿਉਂ ਪ੍ਰੇਮੀ ਹੋ, ਤੁਹਾਨੂੰ ਕੋਈ ਨਸ਼ਾ ਹੋਇਆ, ਅਸਰ ਹੋਇਆ ਇਹਦਾ ਸੁੱਖੇ ਦਾ? ਕਹਿੰਦੇ ਨਹੀਂ ਮਹਾਰਾਜ, ਕਿਉਂ ਨਹੀਂ ਹੋਇਆ, ਤੁਹਾਡੇ ਕੋਲ ਤਾਂ ਬਾਟੇ ਭਰੇ ਹੋਏ ਸੀ। ਕਹਿੰਦੇ ਪਾਤਸ਼ਾਹ ਤੁਸੀਂ ਹੁਕਮ ਦਿੱਤਾ ਸੀ ਵੀ ਕਤਰਾ ਵੀ ਅੰਦਰ ਨਾ ਜਾਵੇ। ਕਹਿਣ ਲੱਗੇ ਫਿਰ ਨਸ਼ਾ ਤਾਂ ਹੋਣਾ ਚਾਹੀਦਾ ਸੀ। ਕਹਿੰਦੇ ਮਹਾਰਾਜ ਸਾਨੂੰ ਨਹੀਂ ਹੋਇਆ। ਕਹਿੰਦੇ ਕਿਉਂ ਬਈ ਪ੍ਰੇਮੀਆ, ਤੁਹਾਨੂੰ ਜਿਹੜੇ ਦੋ ਦੋ ਘੁੱਟਾਂ ਪੀਣ ਵਾਲੇ? ਕਹਿੰਦੇ ਮਹਾਰਾਜ ਸਾਡਾ ਤਾਂ ਸਿਰ ਜਿਹੜਾ ਚੱਕਰ ਖਾਣ ਲੱਗ ਗਿਆ। ਕਹਿੰਦੇ ਇਹਨਾਂ ਨੂੰ ਕਿਉਂ ਹੋ ਗਿਆ? ਕਹਿੰਦੇ ਮਹਾਰਾਜ ਇਹਨਾਂ ਨੇ ਪੀਤਾ ਹੈ ਤੇ ਅਸੀਂ ਪੀਤਾ ਨਹੀਂ। ਕਹਿੰਦੇ ਬਸ ਇੱਥੇ ਹੀ ਭੇਤ ਹੈ, ਤੁਸੀਂ ਬਾਣੀ ਤਾਂ ਪੜ੍ਹਦੇ ਹੋ ਪਰ ਬਾਣੀ ਤਰੀਕੇ ਨਾਲ ਨਹੀਂ ਪੜ੍ਹਦੇ, ਵਿਚਾਰ ਕੇ ਨਹੀਂ ਪੜ੍ਹਦੇ। ਤੇ ਜਿਹੜਾ ਵਿਚਾਰ ਕੇ ਪੜ੍ਹਦਾ ਹੈ ਉਹਦੇ ਮਨ ਵਿੱਚ ਇਹ ਬਾਣੀ ਵਸ ਜਾਇਆ ਕਰਦੀ ਹੈ। ਐਸਾ ਨਹੀਂ ਵੀ ਉਹਦੇ ਤੇ ਅਸਰ ਨਾ ਹੋਵੇ, ਕਿਉਂਕਿ ਬਾਣ ਐਸਾ ਫਰਮਾਨ ਹੈ ਮਹਾਰਾਜ ਦਾ। ਇਹ ਬਾਣੀ ਅੰਮ੍ਰਿਤ ਹੈ ਪਿਆਰਿਓ, ਗੁਰਮੁਖ ਦੇ ਮਨ ਵਸ। ਅੰਮ੍ਰਿਤ ਹੈ ਪਿਆਰਿਓ, ਗੁਰਮੁਖ ਦੇ ਮਨ ਵਸ। ਅੰਮ੍ਰਿਤ ਬਾਣੀ ਤੱਤ ਹੈ, ਗੁਰਮੁਖ ਵਸੈ ਮਨ ਆਏ। ਜਦੋਂ ਵਸ ਗਈ ਫਿਰ ਨਿਸ਼ਾਨੀ ਕੀ ਹੈ? ਕਹਿੰਦੇ ਹਿਰਦੇ ਕਮਲ ਪ੍ਰਗਾਸਿਆ। ਆ ਜਿਹੜਾ ਕਮਲ ਬੁਝਿਆ ਪਿਆ ਨਾ, ਇਹਦਾ ਪ੍ਰਕਾਸ਼ ਹੋ ਜਾਂਦਾ। ਜੋਤੀ ਜੋਤ ਮਲਾਏ, ਵਾਹਿਗੁਰੂ ਦੇ ਨਾਲ ਮਿਲਾ ਦਿੰਦੀ ਹੈ। ਲੇਕਿਨ ਬਿਰਲੇ ਬਿਰਲੇ ਬੰਦੇ ਨੇ ਜਿਹਨਾਂ ਨੂੰ ਇਹ ਬਾਣੀ ਦੀ ਵਿਚਾਰ ਹੈ, ਸਾਰਿਆਂ ਨੂੰ ਨਹੀਂ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਕੋਈ ਬਿਰਲਾ ਹੈ ਗੁਰਮੁਖ ਜਿਹੜਾ ਬਾਣੀ ਦੀ ਵਿਚਾਰ ਕਰੇ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਤਾਂ ਅਕਾਲ ਪੁਰਖ ਦੀ ਬਾਣੀ ਹੈ ਤੇ ਆਪਣੇ ਸਰੂਪ ਦੇ ਵਿੱਚ ਵਾਸਾ ਦੇ ਦਿੰਦੀ ਹੈ। ਕਹਿਣ ਲੱਗੇ ਤੁਸੀਂ ਪੜ੍ਹਦੇ ਨਹੀਂ ਹੋ, ਜੇ ਧਿਆਨ ਨਾਲ ਪੜ੍ਹੋ ਤਾਂ ਤੁਹਾਡੇ ਤੇ ਅਸਰ ਹੋਵੇ ਮਹਾਰਾਜ, ਕਿਰਪਾ ਕਰਕੇ ਦੱਸੋ। ਅਸੀਂ ਅਣਜਾਣ ਹੈ, ਬਾਣੀ ਪੜ੍ਹਦੇ ਜ਼ਰੂਰ ਹਾਂ ਪਰ ਸਾਨੂੰ ਸਮਝ ਨਹੀਂ ਆਉਂਦੀ, ਮਨ ਛਲਾਂਗਾ ਮਾਰਦਾ ਕਦੇ ਕਿਤੇ ਨਹਾਉਣ ਲੱਗਦੇ ਇੱਕ ਓਂਕਾਰ ਕਹਿੰਦੇ ਹਾਂ ਉਹ ਸਾਨੂੰ ਪਤਾ ਹੁੰਦਾ, ਕੇਤੀ ਛੁੱਟੀ ਨਾਲ ਤੇ ਫੇਰ ਪਤਾ ਲੱਗਦਾ ਵੀ ਪੜ੍ਹ ਹੋ ਗਿਆ। ਜਪਜੀ ਸਾਹਿਬ ਚੌਪਾਈ ਪੜ੍ਹਦੇ ਹਾਂ, ਅਮਰੀ ਕਰੋ ਹੱਥ ਦੇ ਰਿਛਾ, ਸ਼ਕਲ ਦੁਆਰ ਕੋਈ ਛਾੜ ਕੇ ਉੱਥੇ ਜਾ ਕੇ ਫੇਰ ਪਤਾ ਹੁੰਦਾ ਵੀ ਪੜ੍ਹ ਹੋ ਗਈ ਕਿ ਛੱਡ ਦਿੱਤੀ ਵਿਚਾਰੇ। ਜਾਂ ਸੱਚੇ ਪਾਤਸ਼ਾਹ ਸੁਣਿਆ ਪੜ੍ਹਨ ਲੱਗੇ ਸੁਣਿਆ ਹੀ ਪੜ੍ਹੀ ਜਾਂਦੇ, ਮੰਨੇ ਕੀ ਗੱਤ ਕਹੀ ਨਾ ਲੱਗੇ ਮੰਨੇ ਦੀਆਂ ਪੌੜੀਆਂ ਪੜ੍ਹੀ ਜਾਂਦੇ ਹਾਂ, ਸੰਖ ਦੀਆਂ ਪੜ੍ਹਨ ਲੱਗੇ ਸੰਖ ਦੀਆਂ ਹੀ ਪੜ੍ਹੀ ਜਾਂਦੇ ਹਾਂ, ਪਤਾ ਹੀ ਨਹੀਂ ਗਾਂ ਫੇਰ ਉੱਥੇ ਮੁੜ ਮੁੜ ਕੇ ਲੱਗੇ ਗਾਂ ਚਲੇ ਜਾਂਦੇ ਹਾਂ। ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਵਿਛਦਾਏ, ਮੁੜ ਕੇ ਫੇਰ ਮੰਨੇ ਵਿੱਚ ਆ ਜਾਂਦੇ, ਅੱਗੇ ਨਹੀਂ ਲੰਘਦੇ ਜਿੱਥੇ ਘੜੀਆ ਸੁਰਤ ਮਤ ਮਨ ਬੁੱਧ, ਪਤਾ ਨਹੀਂ ਲੱਗਦਾ ਮਹਾਰਾਜ ਕੋਈ ਜੁਗਤ ਦੱਸੋ। ਮਹਾਰਾਜ ਕਹਿੰਦੇ ਦੇਖੋ ਪਹਿਲੀ ਜੁਗਤ ਇਹ ਹੈ ਕਿ ਜਿਨ੍ਹਾਂ ਨੂੰ ਅਜੇ ਵਿਚਾਰ ਨਹੀਂ ਬਾਣੀ ਦੀ ਆਈ, ਅਰਥ ਭਾਵ ਨਹੀਂ ਆਇਆ, ਉਹ ਲਗਾਂ ਮਾਤਰਾ ਦੇਖ ਕੇ ਬਾਣੀ ਪੜਿਆ ਕਰੋ। ਜਿਨ੍ਹਾਂ ਨੂੰ ਵਿਚਾਰ ਆ ਗਈ ਉਹ ਭਾਈ ਫੇਰ ਦੂਜੀ ਸਟੇਜ ਬਾਣੀ ਦੀ ਹੈ ਕਿ ਬਾਣੀ ਦੇ ਅਰਥ ਸਮਝ ਕੇ ਪੜਿਆ ਕਰੋ। ਤੀਸਰੀ ਸਟੇਜ ਇਹ ਹੈ ਕਿ ਬਾਣੀ ਦੇ ਭਾਵ ਵਿੱਚ ਆ ਕੇ ਬਾਣੀ ਪੜਿਆ ਕਰੋ। ਕਿਵੇਂ ਹੁੰਦਾ ਭਾਵ? ਮਹਾਰਾਜ ਕਹਿੰਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਵ, ਕਲ ਕਲੇਸ਼ ਧਨ ਮਾਏ ਮਿਟਾਵੋ। ਜਿਹਦੇ ਭਾਵ ਆ ਗਿਆ ਨਾ ਉਸ ਵੇਲੇ ਉਹ ਬਾਣੀ ਫਿਰ ਸਿਮਰਨ ਵਿੱਚ ਜੁੜ ਜਾਂਦਾ, ਸਿਮਰਨ ਕਰਨ ਲੱਗ ਜਾਂਦਾ, ਕਿਉਂਕਿ ਭਾਵ ਵਿੱਚ ਆਇਆ ਹੋਇਆ ਵੀ ਮਹਾਰਾਜ ਕਹਿੰਦੇ ਵੀ ਸਿਮਰੋ ਸਿਮਰੋ ਯਾਦ ਕਰੋ। ਸੋ ਬਾਣੀ ਦਾ ਜੋ ਤੱਤ ਹੈ ਸਾਰੀ ਬਾਣੀ ਦਾ ਉਹ ਸੱਤ ਹੈ ਸਾਧ ਸਿੰਘ ਜੀ, ਵਾਹਿਗੁਰੂ। ਬਾਣੀ ਆਪ ਹੈ ਵਾਹਿਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾ। ਉਹ ਬਾਣੀ ਕਿਹੜੀ ਹੈ ਉਹਦੇ ਬਾਰੇ ਫਰਮਾਨ ਹੈ ਇਸ ਤਰ੍ਹਾਂ,
ਬਾਬਾ ਬਾਣੀ ਸੱਤ ਹੈ ਗੁਰਮੁਖ ਪੂਜੈ ਜੋਏ, ਬਾਬਾ ਬਾਣੀ ਸੱਤ ਹੈ ਗੁਰਮੁਖ ਪੂਜੈ ਜੋਏ, ਪ੍ਰਭ ਸੁਣਾਈਏ।
ਬਾਣੀ ਸੱਤ ਹੈ ਭਾਈ, ਗੁਰਮੁਖ ਕੋਈ ਕੋਈ ਗੁਰੂ ਦੇ ਰਾਹੀਂ ਇਹ ਬਾਤ ਨੂੰ ਬੁੱਝਣਾ ਕਰਦਾ। ਜਦੋਂ ਅਸੀਂ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਕਰਕੇ ਪ੍ਰਭੂ ਦੀ ਸਿਫਤ ਸਲਾਹ ਕਰਾਂਗੇ, ਤਿਸ ਜੇ ਵੱਡਾ ਵਰਨਾ ਕੋਈ ਨਹੀਂ ਇਹਦੇ ਮੁਕਾਬਲੇ ਤੇ ਪਹੁੰਚ ਸਕਦਾ। ਆਪੇ ਬਖਸ਼ੇ ਮੇਲ ਲਏ ਕਰਮ ਪ੍ਰਾਪਤ। ਸੋ ਇਸ ਕਰਕੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ ਹੈ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨੇ ਸਭ ਨਾਦ ਵੇਦ ਗੁਰਬਾਣੀ। ਨਾਦ ਕਹਿੰਦੇ ਨੇ ਸਿਧਾਂਤ ਨੂੰ, ਸਾਰੇ ਸਿਧਾਂਤ ਵੇਦਾਂ ਦੇ ਗੁਰੂ ਦੀ ਬਾਣੀ ਹੈ। ਮਨ ਰਾਤਾ ਸਾਰੰਗ ਪਾਣੀ, ਇਹਦੇ ਨਾਲ ਮਨ ਐ ਰਤ ਗਿਆ ਵਾਹਿਗੁਰੂ 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 ਕਰਦੇ, ਜਿਵੇਂ ਪਪੀਹਾ ਪਿਰੋ 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 ਕਰਦੇ। ਤੈ ਤੀਰਥ ਵਰਤ ਸਾਰੇ, ਜਿੱਥੇ ਵਾਹਿਗੁਰੂ ਵਾਹਿਗੁਰੂ ਹੁੰਦਾ ਉੱਥੇ ਤੀਰਥ ਵਰਤ ਸੰਜਮ ਸਾਰੇ ਵਿੱਚੇ ਆ ਜਾਂਦੇ ਨੇ, ਗੁਰਮਿਲਿਆ ਹਰ ਨਿਸਤਾਰੇ। ਇਸ ਕਰਕੇ ਇਹ ਬਾਣੀ ਚਾਨਣ ਹੈ, ਗੁਰਬਾਣੀ ਇਸ ਜਗ ਮੈਂ ਚਾਨਣ। ਕਰਮ ਵਸਾਇਆ ਮਨ ਆਏ, ਜੇ ਬਖਸ਼ਿਸ਼ ਹੋ ਜਾਵੇ ਤਾਂ ਮਨ ਵਿੱਚ ਵਸਦੀ ਹੈ। ਇਹਦੀ ਆਪਾਂ ਵਿਚਾਰ ਕੀਤੀ ਹੈ ਕਿਉਂਕਿ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਇਸ ਕਰਕੇ ਸਾਰੇ ਇੱਕ ਵਾਰੀ ਪ੍ਰੇਮੀ ਸਾਰੇ ਬੋਲ ਕੇ ਪੜ੍ਹ ਲਓ।
ਗਾਵੋ ਗੁਰਾਂ ਦੀ ਬਾਣੀ, ਆਪ ਗੁਰਾਂ ਦੀ ਬਾਣੀ ਆਪ ਗੁਰਾਂ ਦੀ ਬਾਣੀ।
ਬਾਣੀ ਦੇ ਸਨਾਤ ਨੂੰ ਜਾਣਨਾ, ਬਾਣੀ ਦੇ ਫੇਰ ਹਿਰਦੇ ਚ ਵਸਾਉਣਾ ਤੇ ਆਪਣੇ ਜੀਵਨ ਦੇ ਉੱਤੇ ਟਾਲਣਾ, ਉਹਦੇ ਬਾਅਦ ਪ੍ਰਾਪਤੀ ਹੋਇਆ ਕਰਦੀ ਹੈ। ਨਾਮ ਸਿਮਰਨਾ, ਇਸ ਬਾਣੀ ਤੋਂ ਹੀ ਨਾਮ ਪ੍ਰਾਪਤ ਹੁੰਦਾ। ਇਹ ਬਾਣੀ ਮਨ ਦੀ ਮੈਲ ਦੂਰ ਕਰਦੀ ਹੈ। ਸੋ ਇਸ ਕਰਕੇ ਬਾਣੀ ਨੂੰ ਪੜ੍ਹਨ ਦਾ, ਸ਼ੁੱਧ ਬਾਣੀ ਪੜ੍ਹਨੀ ਬੜਾ ਮਹੱਤਵ ਹੈ। ਹੁਣ ਕਿਉਂਕਿ ਸਮਾਂ ਨਹੀਂ ਹੈ, ਇੱਥੇ ਹੀ ਹੋਰ ਵਿਚਾਰ ਕੀਤੀ ਨਹੀਂ ਜਾ ਸਕਦੀ। ਸੋ ਸਾਰੀ ਵਿਚਾਰ ਦਾ ਨਤੀਜਾ ਹੈ ਕਿ ਬਾਣੀ ਜੋ ਤੱਤ ਬਾਣੀ ਹੈ ਉਹ ਵਾਹਿਗੁਰੂ ਵਾਹਿਗੁਰੂ ਹੈ। ਇਹਦੇ ਵਿੱਚ ਸਾਰਾ ਹੀ ਆ ਜਾਂਦਾ। ਨਾਮ ਜਪਦਾ, ਨਾਮ ਜਪਣ ਨਾਲ ਜੀਵਨ ਵੀ ਸ਼ੁੱਧ ਹੋ ਜਾਂਦਾ। ਗੈਰ ਹਾਜ਼ਰੀ ਦੀ ਬਾਣੀ ਨਾ ਪੜੋ, ਬਾਣੀ ਨੂੰ ਕਮਾਓ। ਜੇ ਬਾਣੀ ਇਹ ਪੜਦਾ, ਸਤਿਗੁਰ ਸਿੱਖੇ ਬੰਧਨ ਕਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਨਾਲੇ ਦੂਜੇ ਦੀ ਜੇਬ ਚੋਂ ਪੈਸੇ ਕੱਢੀ ਜਾਂਦਾ, ਚੀਜ਼ ਚੱਕੀ ਜਾਂਦਾ, ਚਰੀ ਵੱਢੀ ਜਾਂਦਾ, ਬਗਾਨੀ ਕਰੀ ਜਾਂਦਾ, ਗੁਰਕਾ ਸਿੱਖ ਬਤਾਰ ਤੇ ਹਟੇ, ਫੇਰ ਤਾਂ ਨੀ ਬਾਣੀ ਲੱਗਣੀ ਭਾਈ। ਬਾਣੀ ਪੜ੍ਹਨੀ ਹੈ, ਇਹਨੂੰ ਜੀਵਨ ਦੇ ਵਿੱਚ ਆਪਣੇ ਕਮਾਓ। ਜਦ ਅਸੀਂ ਕਮਾਵਾਂਗੇ ਫਿਰ ਕੋਈ ਘਾਟਾ ਨੀ, ਫਿਰ ਗੁਰੂ ਅੰਦਰ ਸਾਡੇ ਪ੍ਰਗਟ ਹੋ ਜਾਂਦਾ, ਕਿਉਂਕਿ ਬਾਣੀ ਗੁਰੂ ਹੈ। ਗੁਰੂ ਦੀ ਸ਼ਕਲ ਸੂਰਤ ਨੀ ਕੋਈ ਵੀ ਹੈ, ਗੁਰੂ ਸਿਧਾਂਤ ਹੋਇਆ ਕਰਦਾ, ਉਹਦੇ ਉਪਦੇਸ਼ ਹੁੰਦੇ ਨੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਬਚਨ ਹੈ ਸਤਿਗੁਰ ਹੁੰਦੇ। ਸੋ ਹੁਣ ਸਮਾਂ ਇਜਾਜ਼ਤ ਨੀ ਦਿੰਦਾ, ਸਾਰੇ ਪ੍ਰੇਮੀ ਗੁਰਸਤੋਤਰ ਚ ਬੋਲੋ, ਨੰਦ ਸਾਹਿਬ ਚ ਬੋਲੋ, ਕੋਈ ਰਸਨਾ ਨਾ ਖਾਲੀਏ।